ਹਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਦਿ ਨਿਰੰਜਨ ਹੈ ਗੁਰੂ ਨਾਨਕ ਹਰ ਕੈ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੀ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ ਚਾਤਰਕ ਚਿਤ ਮਹੂਰ ਮਹੂਰਟ ਸੁਆਤ ਦੀਦਾਰ ਕਬੈ ਇਹ ਪਾਈ ਜਿਉ ਪਤੰਗ ਸਨੇਹ ਕੀ ਡੋਰ ਬੱਦਾ ਡਗ ਡੋਰ ਸੋ ਲਿਓ ਮਿਲਾਈ ਸਿੰਧ ਹੁਤਾਸਨ ਹੈ ਭਵ ਕੀ ਗਤ ਮੋਹੇ ਮਾਇਆ ਕਰ ਲਿਹੋ ਬਚਾਈ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਵੰਦਨਾ ਤਿਰ ਚਰਨਨ ਮਰ ਧਾਰ ਤਿੰਨ ਸੰਤਨ ਕੋ ਵੰਦਨਾ ਤਿਰ ਚਰਨਨ ਮਰ ਧਾਰ
ਸਤਨਾਮ ਸ੍ਰੀ ਵਾਹਿਗੁਰੂ ਜੀ ਨਰਾਜ ਛੰਦ ਮਰਾਲ ਬਾਹਨੀ ਕਿਰਪਾ ਲਹਾਤ ਜੂਰ ਬੰਦਨਾ ਪਹੁ ਕਥਾ ਵਿਚਾਰ ਚਾਰ ਤੀਨ ਤਾਪ ਕੰਦਨ ਧਿਆਨ ਤਾਰ ਬਾਰ ਬਾਰ ਸਾਰਦਾ ਸਰੂਪ ਕੋ ਤੋ ਜਾਸ ਕੋ ਪ੍ਰਸਾਦ ਪਾਏ ਤੇ ਮੁਖੀ ਅਨੂਪ ਕੋ ਨਰਾਜ ਛੰਦ ਮਰਾਲ ਬਾਹਨੀ ਕਿਰਪਾਲ ਹੱਥ ਜੋਰ ਬੰਦਨਾ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਤਾਂ ਵਡਭਾਗੀ ਹੋ, ਹਾੜ ਦੀ ਮਹੀਨੇ ਦੇ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਟੋਪੀ ਸਾਹਿਬ ਬਾਣੀ ਦੇ ਪਾਠ ਕੀਤੇ ਹਨ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਵੀ ਹੋਏ ਹਨ। ਹੁਣ ਆਪ ਸੰਗਤਾਂ ਨੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਦਾਸ ਨੇ ਦਿਨੇ ਵੀ ਅਰਜ ਕੀਤੀ ਸੀ, ਮਹੀਨਾ ਦਿਨ ਸਮਾਂ ਕੋਈ ਵੀ ਮਾੜਾ ਨਹੀਂ ਹੈ, ਪਰ ਜਦੋਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਸਤਸੰਗਤ ਦੀਆਂ ਘੜੀਆਂ ਸਾਡੀਆਂ ਸਫਲ ਹੁੰਦੀਆਂ ਹਨ, ਉਹ ਸਮਾਂ ਸਾਡੇ ਲਈ ਸਭ ਤੋਂ ਸੁਹਾਵਣਾ ਤੇ ਸਭ ਤੋਂ ਵਧੀਆ ਹੋ ਸਕਦਾ ਹੈ। ਇਸੇ ਲਈ ਚੋਜੀ ਪਾਤਸ਼ਾਹ ਨੇ ਆਖਿਆ ਹੈ, ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਦਾ ਸੰਖੇਪ ਹਾੜ ਦੇ ਮਹੀਨੇ ਦੀ ਵਿਚਾਰ ਦੱਸ ਕੇ ਤੇ ਲੜੀਵਾਰ ਕਥਾ ਆਰੰਭ ਕਰੇਗਾ। ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋਣਾ ਜਿੰਨਾ ਪਾਸ, ਪੰਜਵੇਂ ਗੁਰਦੇਵ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ, ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਹੋਇਆ ਸੜਦਾ ਬਲਦਾ ਹੋਇਆ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਪਾਸ ਪਰਮੇਸ਼ਰ ਪਤੀ ਨਹੀਂ ਆਉਂਦਾ। ਜਗ ਜੀਵਨ ਪੁਰਖ ਤਿਆਗ ਕੇ ਮਾਨਵ ਸੰਧੀ ਆਦਿ, ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਮਨੁੱਖ ਦੀ ਆਸ ਰੱਖਦੀਆਂ ਨੇ, ਭਾਵ ਉਸ ਪਤੀ ਪਰਮੇਸ਼ਰ ਨੂੰ ਛੱਡ ਕੇ ਹੋਰ ਦੇਹ ਤਾਰੀ ਗੁਰੂਆਂ ਮਗਰ ਲੱਗਦੀਆਂ ਹਨ, ਮੜੀਆਂ ਮਸਾਣੀਆਂ ਨੂੰ ਪੰਡਤਾਂ ਪੀਰਾਂ ਨੂੰ ਜਾ ਕੇ ਮੰਨਦੀਆਂ ਨੇ। ਹਜ਼ੂਰ ਕਹਿੰਦੇ ਉਹਨਾਂ ਲਈ ਹੜ ਦਾ ਮਹੀਨਾ ਤਪਦਾ ਹੋਇਆ ਪ੍ਰਤੀਤ ਹੁੰਦਾ ਹੈ। ਦੋਇਆ ਪਾਏ ਵਗੁਚੀਆ ਗੱਲ ਪਈ ਸੋ ਜਮਕੀ ਫਾਸ, ਦ੍ਵੈਤ ਭਾਵ ਦੇ ਵਿਚ ਲੱਗਣ ਕਰਕੇ ਜੀਵ ਇਸਤਰੀ ਨੂੰ ਵਿਗੁਚੀਆ ਦਾ ਅਰਥ ਖੁਆਰ ਹੋਣਾ ਪੈਂਦਾ ਹੈ। ਜਿਹੜੀ ਜੀਵ ਰੂਪ ਇਸਤਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੇ ਮਾਇਆ ਦੇ ਮੋਹ ਦੇ ਵਿਚ ਫਸ ਜਾਂਦੀ ਹੈ, ਫਿਰ ਉਹਦੇ ਗਲ ਦੇ ਵਿਚ ਆ ਕੇ ਜਮਾਂ ਦੀ ਫਾਹੀ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਜਿਹਾ ਬੀਜਾ ਸੋ ਲੁਣਾ ਮੱਥੇ ਜੋ ਲਖਿਆਸ, ਇਹ ਮਨੁੱਖ ਜਿਹੋ ਜਿਹਾ ਕਰਮਾਂ ਦਾ ਬੀਜ ਬੀਜਦਾ ਹੈ ਉਹੋ ਜਿਹਾ ਹੀ ਕੱਟਦਾ ਹੈ। ਕਿਉਂ ਹਜ਼ੂਰ ਨੇ ਬਾਣੀ ਅੰਦਰ ਲਿਖਿਆ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ। ਇਸ ਕਲਯੁਗ ਦੇ ਅੰਦਰ ਮਨੁੱਖ ਜਿਸ ਹੱਥ ਨਾਲ ਜਿਸ ਸਰੀਰ ਦੇ ਅੰਗ ਦੇ ਨਾਲ ਕੋਈ ਚੰਗਾ ਜਾਂ ਮਾੜਾ ਕਰਮ ਕਰਦਾ ਹੈ ਉਹਦਾ ਫਲ ਉਸਨੂੰ ਉਸੇ ਵੇਲੇ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਮੱਥੇ ਜੋ ਲਖਿਆਸ, ਜੋ ਮੱਥੇ ਤੇ ਵਾਹਿਗੁਰੂ ਨੇ ਲੇਖ ਲਿਖਿਆ ਹੈ ਉਹਦੇ ਅਨੁਸਾਰ ਹੀ ਜੀਵ ਨੂੰ ਦੁੱਖ ਤੇ ਸੁੱਖ ਮਿਲਦੇ ਹਨ। ਰਹਿਣ ਵਿਹਾਨੀ ਪਛਤਾਨੀ ਉੱਠ ਚੱਲੀ ਗਈ ਨਿਰਾਸ, ਜਦੋਂ ਇਸ ਜੀਵ ਰੂਪ ਇਸਤਰੀ ਦੀ ਅਵਸਥਾ ਰੂਪੀ ਰਾਤ ਬੀਤ ਜਾਂਦੀ ਹੈ, ਭਾਵ ਜਦੋਂ ਬੁਢੇਪਾ ਆ ਜਾਂਦਾ, ਉਸ ਵੇਲੇ ਸਾਡੀ ਰੂਹ ਕੰਬਦੀ ਹੈ, ਪਸ਼ਚਾਤਾਪ ਕਰਦੀ ਹੈ ਕਿ ਮੈਂ ਆਪਣੇ ਜੀਵਨ ਕਾਲ ਦੇ ਅੰਦਰ ਵਾਹਿਗੁਰੂ ਦੀ ਭਗਤੀ ਕਰਕੇ, ਨਾਮ ਸਿਮਰਨ ਕਰਕੇ, کیوں اس واہگرو پرمیشر دا آنند نہیں پراپت کیتا؟ آخیر اٹھ چلی گئی نراش جدو انت دے سمے سدا آ گیا، جی وستری نراش ہو کے اتوں اٹھ کے تر پئی۔ جن کو سادھو پیٹی گئے سو در گئے ہوئے خلاص، جنہاں نو پورا گرو مل جاندا ہے پورا گرو درگاہی وچول ہے، سو درگاہ ہوئے خلاص او جیو رو پستریاں پرمیشر دی درگاہ دے وچ وی بند خلاص ہندیاں نے، آو جمع دی سجا تو مکت ہو جاندیاں ہن۔ کر کرپا پرب اپنے تیرے درشن ہوئے پیاس، ہن واہگرو دے چرناں وچ ارداس بینتی ہے، اے واہگرو جی تسی اپنی کرپا کرو، تیرے درشناں دی پیاس ساڈے من وچ لگی ہوئی ہے، تیرے درشن ہوئے، جے تواڈے درشن ہو جان تے ساڈی من دی پیاس بجھ سکدی ہے۔ پرب تتبن دوجا کو نہیں نانک کی ارداس، ساڈی تیرے چرناں وچ ہی ارداس ہے، سانو ایک واری درشن دیدارے بخشش کر دیو، کیوں تواڈے بنا ہور کوئی ساڈا والی وارس وی نہیں ہے، ساڈی بان فڑن والا مددگار وی نہیں ہے، اسی لیے اسی تواڈے چرناں وچ ارداس بینتی کیتی ہے۔ آساڑ سہندا تس لگا جس من ہر چرن انوار، جس جیورو پستری دے من دے وچ واہگرو دے چرناں دا نواس ہو جاندا ہے، چت چرن نام پاو اس واہگرو پرمیشر دے نام دا جس دے من وچ نواس ہو جاندا ہے، پھر انہاں لئی اے جڑا ہاڑ دا مہینہ ہے، سہندا دا ارتھ بھی سوبنی سہاونا سکھدائی بن جاندا ہے۔ جی اسی واہگرو پرمیشر تو دور ہاں، میرے ہاڑ دا مہینہ تپدا ہویا پرتیت ہوندا ہے، جی اسی واہگرو دے نیڑے ہو جانے ہاں تے واہگرو دے نام دا ساڈے من وچ واسا ہو جاندا ہے، تے پھر اسی واہگرو پرمیشر دے نیڑے ہو جانے ہاں، اوہی ہاڑ دا مہینہ جلا تپدا سڑدا بلدا نظر آندا ہے، اوہی سکھدائی تے آنندمئی بن جاندا ہے۔ تن گرو ارجن دے مہاراج سچے پاتشاہ نے ہاڑ دے مہینے دوارا سانو اپدیش بخشش کیتے نے، آپا انہاں نوں سن کے عمل کرنا، جدوں عمل کراں گے پھر ساڈا مہینہ ساڈا جیون دا سارا سما سفل تے پوتر ہو جاوے گا۔ آؤ ہن آپا لڑی وار اتہاس دی کتھا نال جڑیے۔ سکھ پنچ دے مہان ودوان بھائی صاحب بھائی سنتوخ سنگھ جی پورا من کوی ہوئے ہن، اور او تن گرو نانک دے مہاراج سچے پاتشاہ دا پاون پوتر اتہاس لکھ رہے ہن۔ آرم دے وچ بھائی صاحب نے قربانی دا منگل لکھیا ہے، بھائی صاحب کیویں اس قربانی دی مہما بیان کردے ہن، آپ سنگتاں پریم نال سنو تے ایک وار پیار دے نال آکھو، ست نام سری واہے گرو صاحب جیو۔
ست نام سری واہے گرو جی، نراج شند مرال باہنے کرپال ہاتھ جور بندنا۔
بھائی صاحب بھائی سنتوخ سنگھ جی فرماندے نے اے قربانی مرال باہنے، مرال جڑے پرم گیانی مہاپرکھ نے جنہاں نوں قربانی وچ پرم ہنس دا درجہ دتا گیا ہے۔ حضور کہندے نے مرال باہنے، تسی او جڑے شدھ ہردے والے مہاپرکھ نے انہاں دے ہردے وچ وسدیو قربانی نوں سمبودھن کر کے آکھیا ہے مرال باہنے، تسی شدھ ہردے والے گرمکھاں دے ہردے وچ براجمان ہو تے کرپا دے کر ہو۔ ہاتھ جور بندنا اے بانی روپ شبد روپ ستگرو جیو، میں دونوں ہاتھ جوڑ کے تواڈے چرناں تے نمسکار کردا ہاں۔
کہوں کتھا بچار چار تین تاپ کندنا،
میں تن گرو نانک دے مہاراج سچے پاتشاہ دی اتہاس دی کتھا وچار وچار کے اچارن کردا ہاں، جو چار بڑی سندر کتھا ہے۔ کیسی کتھا ہے؟ تین تاپ کندنا، جڑے تین تاپ نے آدی بیادی اپادی، ਅੰਧੇ ਤਾਪ, ਮਨ ਦੇ ਤਾਪ ਤੇ ਲੜਾਈ ਝਗੜਿਆਂ ਤੋਂ ਪੈਦਾ ਹੋਣ ਵਾਲੇ ਸਾਰੇ ਤਾਪਾਂ ਨੂੰ ਕੱਟਣ ਵਾਲੀ ਹੈ।
ਧਿਆਨ ਤਾਰ ਬਾਰ ਬਾਰ ਸਾਰਦਾ ਸਰੂਪ ਕੋ,
ਸਾਰਦਾ ਤੇ ਸ੍ਰੇਸ਼ਟ ਬ੍ਰਹਮ ਗਿਆਨ ਨੂੰ ਦੇਣ ਵਾਲੀ ਜੋ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਬਾਰ ਬਾਰ ਉਸਦਾ ਧਿਆਨ ਧਾਰ ਕੇ ਤੇ ਮੈਂ ਉਸ ਗੁਰਬਾਣੀ ਦੇ ਸ਼ਬਦ ਗੁਰੂ ਦੇ ਚਰਨਾਂ ਵਿਚ ਨਮਸਕਾਰ ਕਰਦਾ ਹਾਂ।
ਤੂੰ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ,
ਤੇ ਸ਼ਬਦ ਗੁਰੂ ਬਾਣੀ ਗੁਰੂ ਦੀ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਕਰਕੇ ਸੇ ਮੁਖੀ ਅਨੂਪ ਕੋ, ਸੇ ਮੁਖੀ ਦਾ ਅਰਥ ਹੈ ਉਪਮਾ ਤੋਂ ਰਹਿਤ ਬਹੁਤ ਸੁੰਦਰ ਬੁੱਧੀ ਅਕਲ ਪ੍ਰਾਪਤ ਹੋ ਜਾਂਦੀ ਹੈ।
ਸ੍ਰੀ ਬਾਲਾ ਸੁੰਦਰ ਬਾਤ ਦੋਹਰਾ, ਬਾਕੀ ਸ੍ਰੀ ਗੁਰ ਕੀ ਜਿੱਤੇ ਮੂਲੇ ਸੋਤ ਸੁਣ ਸੋਏ।
ਲੋ ਉਧਰ ਭਾਈ ਮੂਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਹੁਰਾ ਸੀ, ਅਤੇ ਜਦੋਂ ਉਸ ਨੂੰ ਪਤਾ ਲੱਗਿਆ ਗੁਰੂ ਮਹਾਰਾਜ ਨੇ ਮੋਦੀ ਖਾਨਾ ਛੱਡ ਦਿੱਤਾ, ਤਿੰਨ ਦਿਨ ਬੇਈ ਨਦੀ ਵਿਚ ਚੁੱਭੀ ਲਾ ਕੇ ਆਲੋਪ ਰਹੇ ਤੇ ਫਿਰ ਸ਼ਮਸ਼ਾਨ ਘਾਟ ਦੇ ਵਿਚ ਜਾ ਡੇਰਾ ਲਾਇਆ ਤੇ ਜਾ ਕੇ ਗੁਰੂ ਮਹਾਰਾਜ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੁਰੂ ਮਹਾਰਾਜ ਦਾ ਰੰਗ ਢੰਗ ਵੇਖ ਕੇ ਤੇ ਫਿਰ ਇਹ ਵਾਪਸ ਮੁੜਿਆ। ਹੁਣ ਇਸ ਦੇ ਮਨ ਦੇ ਵਿਚ ਖਿਆਲ ਆਇਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੁਛ ਬਕਾਇਆ ਰੁਪਏ ਮਾਇਆ ਦੌਲਤ ਖਾਨ ਨਵਾਬ ਵੱਲ ਸੀ, ਮੈਂ ਉਹ ਕਿਸੇ ਤਰੀਕੇ ਦੇ ਨਾਲ ਲੈ ਲਵਾਂ। ਹੁਣ ਇਸ ਯਤਨ ਦੇ ਵਿਚ ਗੁਰੂ ਮਹਾਰਾਜ ਦਾ ਸਹੁਰਾ ਮੂਲ ਚੰਦ ਉਹ ਹੁਣ ਅੱਗੇ ਕੋਸ਼ਿਸ਼ ਕਰ ਰਿਹਾ ਹੈ। ਇੰਨੀ ਗੁਰੂ ਮਹਾਰਾਜ ਦੀ ਬਾਕੀ ਮਾਇਆ ਦੌਲਤ ਖਾਨ ਨਵਾਬ ਵੱਲ ਰਹਿੰਦੀ ਸੀ ਤੇ ਮੂਲ ਚੰਦ ਨੇ ਇਸ ਗੱਲ ਨੂੰ ਸੁਣਿਆ ਵੀ ਹਾਲੇ ਉਹ ਮਾਇਆ ਨਵਾਬ ਦੇ ਕੋਲ ਹੀ ਹੈ।
ਲੈਣ ਹੀ ਤੋ ਤਿਸ ਕੀ ਤਬਾ ਗਯੋ ਲੋਭ ਮੈਂ ਹੋਏ।
ਇਹ ਜਿਹੜਾ ਭਾਈ ਮੂਲਾ ਸੀ ਗੁਰੂ ਮਹਾਰਾਜ ਦਾ ਸਹੁਰਾ, ਮਨ ਦੇ ਵਿਚ ਇਹਦੇ ਲੋਭ ਲਾਲਚ ਪੈਦਾ ਹੋ ਗਿਆ ਤੇ ਉਹ ਮਾਇਆ ਲੈਣ ਵਾਸਤੇ ਦੌਲਤ ਖਾਨ ਨਵਾਬ ਦੇ ਕੋਲ ਚਲਿਆ ਗਿਆ।
ਨਰਾਜ ਛੰਦ ਗਯੋ ਸਮੂਲ ਚੰਦ ਭੂਲ ਭੇਦ ਨਾਹੀਂ ਜਾਣਿਆ।
ਕਵੀ ਜੀ ਆਖਦੇ ਨੇ ਮੂਲ ਚੰਦ ਗੁਰੂ ਮਹਾਰਾਜ ਦਾ ਸਹੁਰਾ ਸੀ, ਪਰ ਉਹ ਵੀ ਭੁੱਲ ਗਿਆ, ਉਸਨੇ ਗੁਰੂ ਪਰਮੇਸ਼ਰ ਦਾ ਭੇਦ ਨਹੀਂ ਸਮਝਿਆ, ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰਕ ਦ੍ਰਿਸ਼ਟੀਕੋਣ ਤੋਂ ਆਪਣਾ ਰਿਸ਼ਤੇਦਾਰ ਹੀ, ਆਪਣਾ ਦਾਮਾਦ ਹੀ ਸਮਝਦਾ ਰਿਹਾ।
ਪੁਕਾਰ ਕੇ ਨਵਾਬ ਪਾਸ ਵੈਣ ਜੋ ਵਖਾਨਿਆ।
ਮੂਲੇ ਨੇ ਨਵਾਬ ਦੌਲਤ ਖਾਨ ਦੇ ਪਾਸ ਜਾ ਕੇ ਫਰਿਆਦ ਕੀਤੀ ਤੇ ਨਾਲ ਇਹ ਬਚਨ ਆਖਿਆ,
ਨਿਆਇ ਮੋਰ ਕੀਜੀ ਸਵਾਬ ਜਾਣਿਆ ਤੁਨੋ।
ਤੇ ਜਾ ਕੇ ਮੂਲਾ ਕਹਿਣ ਲੱਗਾ, ਨਵਾਬ ਸਾਹਿਬ ਤੁਸੀਂ ਹੁਣ ਇਨਸਾਫ ਕਰਿਓ, ਨਿਆਂ ਕਰਿਓ, ਕਿਉਂਕਿ ਇਸ ਗੱਲ ਦੇ ਵਿਚ ਤੁਹਾਡਾ ਵੀ ਸੁਭਾਅ ਪੁੰਨ ਹੋਵੇਗਾ।
ਕੁਨੀਤ ਕੂਪ ਕੁਨੀਤ ਕੂਪ ਕ੍ਰਿਤ ਨਾ ਤਜੰਤ ਭੂਰ ਪਾਪ ਨੋ।
ਕਿਉਂਕਿ ਜਿਹੜੇ ਰਾਜੇ ਰੂਪ ਹੁੰਦੇ ਨੇ, ਧਰਮੀ ਰਾਜੇ ਕਦੇ ਵੀ ਕੁਨੀਤ ਅਰਥ ਕੁਨਿਆ ਨਹੀਂ ਕਰਦੇ, ਭਾਵ ਕੋਈ ਜ਼ੁਲਮ ਧੱਕਾ ਬੇਇਨਸਾਫੀ ਨਹੀਂ ਕਰਦੇ। ਤਜੰਤ ਭੂਰ ਪਾਪ ਨੂੰ ਜੋ ਕੋਈ ਵੱਡਾ ਪਾਪ ਕਰਮ ਹੁੰਦਾ ਹੈ ਉਸ ਨੂੰ ਛੱਡ ਦਿੰਦੇ ਹਨ।
ਅੜਲ ਸੁਣ ਕਰ ਸ਼੍ਰਵਣ ਨਵਾਬ ਪਨੈ ਤੂੰ ਕੌਣ ਹੋ।
ਸੁਣ ਕੇ ਨਵਾਬ ਦੌਲਤ ਖਾਂ ਪੁੱਛਣ ਲੱਗਿਆ ਭਾਈ ਮੂਲੇ ਨੂੰ, ਤੂੰ ਮੈਨੂੰ ਦੱਸ ਦੇਈ ਤੂੰ ਕੌਣ ਹੈ,
ਕਿਸ ਵਰ ਕਰਤ ਪੁਕਾਰ ਨਾਮ ਕਹੋ ਜੌਨ ਹੈ,
ਕਿਹਦੇ ਉੱਤੇ ਫਰਿਆਦ ਕਰ ਰਿਹਾ ਹੈ, ਉਸ ਬੰਦੇ ਦਾ ਨਾਮ ਲੈ।
ਦੇਹ ਦੁਖ ਦੀਨੋ ਤੋਹੇ ਸੋ ਭੇਵ ਭਣੀਜੀ ਹੈ।
ਤੈਨੂੰ ਕਿਸ ਨੇ ਕਸ਼ਟ ਦਿੱਤਾ ਹੈ, ਕਿਸ ਨੇ ਤੇਰੇ ਨਾਲ ਧੱਕਾ ਕੀਤਾ, ਮੈਨੂੰ ਉਹਦਾ ਭੇਦ ਦੱਸ।
ਉਹ ਕਰ ਹੋ ਨਿਆਇ ਤੁਮਾਰੀ ਬ੍ਰਥਾ ਕਹਿ ਦੀਜੀਏ।
ਤੂੰ ਆਪਣੀ ਸਾਰੀ ਹਾਲਤ ਮੈਨੂੰ ਦੱਸ ਤੇ ਫਿਰ ਮੈਂ ਤੇਰੇ ਨਾਲ ਨਿਆਂ ਕਰਾਂਗਾ।
ਨਾਨਕ ਮੋਦੀ ਤੋਰ ਸਸਰ ਤੇ ਜਾਣੀ ਹੈ।
ਭਾਈ ਮੂਲਾ ਕਹਿਣ ਲੱਗਾ, ਨਵਾਬ ਸਾਹਿਬ ਜਿਹੜੇ ਤੇਰੇ ਮੋਦੀ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੈਂ ਉਹਨਾਂ ਦਾ ਸਹੁਰਾ ਹਾਂ, ਉਹ ਮੇਰੇ ਦਾਮਾਦ ਹਨ।
ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀ ਹੈ।
ਮੈਂ ਆਪਣੇ ਦਾਮਾਦ ਤੇ ਆਪਣੇ ਜਵਾਈ ਤੇ ਤੇਰੇ ਪਾਸ ਪੁਕਾਰ ਕੀਤੀ, ਇਸ ਗੱਲ ਨੂੰ ਪਛਾਣ
ਲਵਨਨ ਮਮ ਬੈਨ ਵਿਚਾਰ ਕਰੀ ਜੀਏ।
ਲੋ ਮੇਰੇ ਬਚਨ ਧਿਆਨ ਦੇ ਨਾਲ ਸੁਣ ਤੇ ਫਿਰ ਆਪਣੇ ਮਨ ਵਿਚ ਵਿਚਾਰ ਕਰ।
ਉਹ ਬੋਹਰੋ ਨਿਆਏ ਨਵੇਰ ਸੋ ਜਸ ਜਗ ਲੀਜੀਏ।
ਫੇਰ ਤੁਸੀਂ ਨਿਆਣ ਬੇੜ ਕੇ ਸਹੀ ਫੈਸਲਾ ਕਰਕੇ ਤੇ ਦੁਨੀਆਂ ਵਿਚ ਜਸ ਪ੍ਰਾਪਤ ਕਰ ਲਯੋ।
ਦੋਹਰਾ ਸੁਣ ਸ੍ਰੀ ਨਾਨਕ ਨਾਮ ਕੋ ਲੀਨੋ ਨਿਗਟ ਹਕਾਰ।
ਭਾਈ ਮੂਲੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਨਾਮ ਲਿਆ, ਉਸ ਵੇਲੇ ਨਵਾਬ ਦੌਲਤ ਖਾਂ ਨੇ ਉਸ ਨੂੰ ਕੋਲ ਸੱਦਿਆ।
ਕੈਸੇ ਕਰਤ ਪੁਕਾਰ ਤੋਂ ਮੋਹੇ ਸਮਝਾਏ ਉਚਾਰ।
ਤੂੰ ਕਿਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਉੱਪਰ ਪੁਕਾਰ ਕਰ ਰਿਹਾ ਹੈ ਤੇ ਮੈਨੂੰ ਸਾਰੀ ਗੱਲ ਸਮਝਾ ਕੇ ਦੱਸ।
ਰਾਜ ਛੰਦ ਜੋ ਸਾਥ ਸਹਿ ਕੇ ਸਾਠ ਦਾਮ ਤਾਹੀ ਜਾਨ ਸ਼ੇਖ ਸੋ।
ਸੁਣ ਕੇ ਭਾਈ ਮੂਲਾ ਕਹਿਣ ਲੱਗਾ, ਮੈਨੂੰ ਪਤਾ ਲੱਗਾ ਵੀ 760 ਰੁਪਏ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਕਾਇਆ ਤੁਹਾਡੇ ਕੋਲ ਪਏ ਹਨ।
ਨਵਾਬ ਰਾਏ ਦੇਹੋ ਤਾਹੀ ਤਾਤ ਨਾਰ ਦੇਖ ਸੋ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਿਵਾਰ ਵੀ ਹੈ, ਉਹਨਾਂ ਦੀ ਧਰਮ ਪਤਨੀ ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ ਹਨ, ਦੋ ਉਹਨਾਂ ਦੇ ਸਪੁੱਤਰ ਵੀ ਨੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ।
ਵਿਚਾਰ ਕਰ ਦਾ ਨਿਆਏ ਆਨ ਬੂਝ ਲੀਜੀਏ।
ਜਿਹੜੀ ਮਾਇਆ ਹੈ ਨਵਾਬ ਸਾਹਿਬ ਉਹਨਾਂ ਨੂੰ ਦੇਣੀ ਚਾਹੀਦੀ ਹੈ, ਤੇ ਤੁਸੀਂ ਆਪਣੇ ਮਨ ਵਿਚ ਵਿਚਾਰ ਕੇ ਤੇ ਨਿਆਂ ਕਰਕੇ ਇਹ ਸਹੀ ਫੈਸਲਾ ਕਰੋ, ਤੇ ਜੇ ਕਿਸੇ ਨੂੰ ਭੁਲੇਖਾ ਹੈ ਤੇ ਹੋਰ ਨੂੰ ਵੀ ਪੁੱਛ ਕੇ ਤੁਸੀਂ ਦੇਖ ਸਕਦੇ ਹੋ।
ਅਨੰਤ ਮੂਲ ਚੰਦ ਜੋ ਪੁਕਾਰ ਯਾ ਲਖੀਜੀਏ।
ਭਾਈ ਮੂਲ ਚੰਦ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਾਰੇ ਨਵਾਬ ਪਾਸ ਜਾ ਕੇ ਪੁਕਾਰ ਕੀਤੀ, ਫਰਿਆਦ ਕੀਤੀ ਤੇ ਕਹਿਣ ਲੱਗਾ ਵੀ ਮੈਂ ਉਹਨਾਂ ਦਾ ਸਹੁਰਾ ਹਾਂ ਤੇ ਮੈਂ ਤੁਹਾਡੇ ਚਰਨਾਂ ਵਿਚ ਇੱਕ ਫਰਿਆਦ ਲੈ ਕੇ ਆਇਆ ਵੀ ਜਿਹੜੇ ਉਹਨਾਂ ਦੇ ਬਚੇ ਰੁਪਏ ਨੇ ਮਾਇਆ ਹੈ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇ।
ਨਵਾਬ ਸਰਾਉਣ ਮੈਂ ਸੁਨੰਤ ਬੈਨ ਕੋ ਅਲਾਇਉ।
ਨਵਾਬ ਦੌਲਤ ਖਾਂ ਨੇ ਮੂਲੇ ਦੀ ਪੁਕਾਰ ਸੁਣ ਕੇ ਅੱਗੋਂ ਜਵਾਬ ਦਿੱਤਾ,
ਕਹਾਂ ਸਰੋਜ ਨੈਣ ਨੇ ਫਕੀਰ ਕੋ ਖਵਾਇਉ।
ਨਵਾਬ ਕਹਿਣ ਲੱਗਾ ਵੀ ਮੂਲੇ ਨੂੰ ਵੀ ਮੈਨੂੰ ਤੇ ਗੁਰੂ ਮਹਾਰਾਜ ਨੇ ਇਹ ਹੁਕਮ ਕੀਤਾ ਹੈ, ਇਹ ਸੰਦੇਸ਼ ਕੱਲਿਆ ਹੈ ਕਿ ਜਿਹੜੀ ਸਾਡੀ ਬਕਾਇਆ ਰਾਸ਼ੀ ਹੈ ਮਾਇਆ ਹੈ ਉਹ ਸਾਧੂ ਸੰਤਾਂ ਨੂੰ ਫਕੀਰਾਂ ਨੂੰ ਛਕਾ ਦਿਓ।
ਨਾ ਮਾਨ ਆਨ ਥਾਨ ਦਾਨ ਦੇਹੋ ਇਹ ਜਾਣੀਏ।
ਤੇ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਜੋ ਤੂੰ ਆਖ ਰਿਹਾ ਹੈ, ਕਿਉਂਕਿ ਗੁਰੂ ਮਹਾਰਾਜ ਦੀ ਮਾਇਆ ਹੈ, ਉਹਨਾਂ ਦਾ ਹੁਕਮ ਇਹ ਹੈ ਗਰੀਬ ਗੁਰਬਿਆਂ ਨੂੰ ਸਾਧੂਆਂ ਨੂੰ ਲੰਗਰ ਪਾਣੀ ਛਕਾ ਦਿਓ, ਕਿਸੇ ਹੋਰ ਥਾਂ ਦੇ ਉੱਤੇ ਇਹ ਮਾਇਆ ਮੈਂ ਨਹੀਂ ਦੇ ਸਕਦਾ।
ਫਕੀਰ ਬ੍ਰਿੰਦ ਹੋਏ ਤੋ ਖਵਾਏ ਆਪ ਮਾਨੀਏ।
ਹਾਂ, ਜਿੱਥੇ ਬਹੁਤ ਸਾਰੇ ਸਾਧੂ ਮਹਾਤਮਾ ਹੋਣ ਉਹਨਾਂ ਦੀ ਜਾ ਕੇ ਸੇਵਾ ਕਰੋ ਤੇ ਉਹਨਾਂ ਨੂੰ ਲੰਗਰ ਪਾਣੀ ਛਕਾ ਦਿਓ, ਹੋਰ ਪਦਾਰਥ ਖਵਾ ਦਿਓ, ਇਹ ਮੈਨੂੰ ਗੁਰੂ ਦਾ ਹੁਕਮ ਹੈ।
ਓਹੇ ਭੂਰ ਬਾਬਰਾ ਕੇ ਭੂਤਨਾ ਸੁਤਾ ਹੈ ਮੈਂ।
ਅੱਗੋਂ ਮੂਲ ਚੰਦ ਗੁਰੂ ਮਹਾਰਾਜ ਨਾਲ ਪਹਿਲਾਂ ਵੀ ਝਗੜ ਕੇ ਆਇਆ ਸੀ ਤੇ ਕਹਿਣ ਲੱਗਾ ਭਾਇਓ ਭੂਰ ਬਾਬਰ ਵੀ ਹੁਣ ਮੇਰਾ ਦਮਾਦ ਧੰਨ ਗੁਰੂ ਨਾਨਕ ਦੇ ਮਹਾਰਾਜ ਬਾਰੇ ਕਹਿੰਦਾ ਜਿਵੇਂ ਬਜ਼ੁਰਗ ਨਾਰਾਜ਼ ਹੋ ਕੇ ਗੱਲ ਆਖਦੇ ਨੇ ਵੀ ਉਹ ਤੇ ਮਸਤਾਨੇ ਹੋ ਗਏ ਨੇ, ਪਤਾ ਨੀ ਉਹਨਾਂ ਦੇ ਵਿਚ ਕਿਹੜਾ ਕੋਈ ਭੂਤ ਵੜ ਗਿਆ ਹੈ।
ਨਾ ਕੋਈ ਕਾਹੇ ਕੀ ਨਾ ਕੂਰ ਬਾਕ ਪ੍ਰਾਹੇ ਮੈਂ।
ਉਹਨਾਂ ਨੂੰ ਕਿਸੇ ਗੱਲ ਦੀ ਸੁੱਧੀ ਦਰਸ ਦੀ ਕੋਈ ਖਬਰਸਾਰ ਹੈ ਹੀ ਨਹੀਂ ਹੈ, ਕੋਈ ਬੁੱਧ ਸੁਧ ਹੈ ਹੀ ਨਹੀਂ ਹੈ, ਮੈਂ ਕਦੇ ਝੂਠਾ ਬਚਨ ਨਹੀਂ ਆਖ ਰਿਹਾ, ਬਿਲਕੁਲ ਸੱਚ ਹੈ।
ਨਕੇਤ ਹੇਤ ਕੋ ਨਹੀਂ ਮਸਾਨ ਥਾਨ ਦੱਸਿਆ।
ਉਹਨਾਂ ਦਾ ਆਪਣੇ ਘਰ ਨਾਲ ਪਰਿਵਾਰ ਦੇ ਨਾਲ ਕੋਈ ਮੋਹ ਵੀ ਨਹੀਂ ਰਿਹਾ, ਆ ਵੇਖ ਲੋ ਉਹ ਤੇ ਜਾ ਕੇ ਸ਼ਮਸ਼ਾਨ ਘਾਟ ਦੇ ਵਿਚ ਡੇਰਾ ਲਾਈ ਬੈਠੇ ਹਨ।
ਅਨੰਤ ਤੋਂ ਆਏ ਜੋ ਫਕੀਰ ਕੀਨ ਵੇਸਿਆ।
ਉਹਨਾਂ ਦੇ ਮਨ ਵਿਚ ਗੱਲ ਆਉਂਦੀ ਉਹੀ ਮੂੰਹ ਤੋਂ ਆਖੀ ਜਾਂਦੇ ਨੇ ਤੇ ਫਕੀਰੀ ਵੇਸ ਸਾਧੂਆਂ ਵਾਲਾ ਵੇਸ ਉਹਨਾਂ ਨੇ ਧਾਰਨ ਕਰ ਲਿਆ ਹੈ।
ਜਵਾਬ ਬੈਨ ਤਾਂ ਸੁਣੇ ਸਚਿੰਤ ਚੀਤ ਹੋਇਆ ਰਹੇ।
ਜਦੋਂ ਨਵਾਬ ਨੇ ਇਹ ਗੱਲ ਸੁਣੀ ਨਾ ਤੇ ਮਨ ਦੇ ਵਿਚ ਫਿਕਰਮੰਦ ਹੋ ਗਿਆ, ਕੁਛ ਸੋਚਣ ਲੱਗ ਪਿਆ।
ਗਈ ਸੁਣੀ ਚੂੰਦਰੂ ਸਜੀ ਨਾ ਖਾਏ ਜੋ ਪਯੋ।
ਲੋ ਇਹਦੀ ਹਾਲਤ ਇਸ ਤਰ੍ਹਾਂ ਹੋ ਗਈ ਹੈ ਜਿਵੇਂ ਕਹਿੰਦੇ ਨੇ ਕੋਈ ਸੱਪ ਚੂੰਦਰ ਨੂੰ ਫੜ ਲਵੇ, ਨਾ ਤੇ ਉਹ ਛੱਡ ਸਕਦਾ ਨਾ ਹੀ ਉਹ ਖਾ ਸਕਦਾ, ਤੇ ਜੇ ਉਹਨੂੰ ਖਾਂਦਾ ਤੇ ਕੋਹੜੀ ਹੋ ਕੇ ਮਰਦਾ, ਜੇ ਛੱਡਦਾ ਤੇ ਉਹਨੂੰ ਕਲੰਕ ਲੱਗ ਜਾਂਦਾ ਹੈ।
ਫਕੀਰ ਕੋ ਨਾ ਦਿਓ ਹੋਤ ਪੈ ਹਮੈ ਸੋ ਤਾਹੀ ਕੋ।
ਜੇ ਮੈਂ ਗੁਰੂ ਮਹਾਰਾਜ ਦਾ ਬਚਨ ਨਹੀਂ ਮੰਨਦਾ, ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਸੀ ਸਾਡੀ ਮਾਇਆ ਗਰੀਬ ਗੁਰਬਿਆਂ ਨੂੰ ਸਾਧੂ ਮਹਾਤਮਾ ਨੂੰ ਛਕਾ ਦਿਓ, ਤੇ ਮੈਨੂੰ ਉਧਰੋਂ ਵੀ ਡਰ ਆਉਂਦਾ ਹੈ।
ਨਾ ਦਿਓ ਤੋਹੇ ਹੋਤ ਹੈ ਕੁਨੀਤ ਨੀਤ ਨਾਹੀ ਕੋ।
ਜੇ ਮੈਂ ਭਾਈ ਮੂਲੇ ਨੂੰ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੰਦਾ, ਇਹ ਵੀ ਇੱਕ ਨਿਆਂ ਦੇ ਵਿਚ ਬੇਇਨਸਾਫੀ ਵਾਲੀ ਗੱਲ ਮੈਨੂੰ ਜਾਪਦੀ ਹੈ, ਕਿਉਂਕਿ ਅਕਸਰ ਕੋਈ ਵੀ ਜਿਹੜੀ ਕਿਸੇ ਕੋਲ زمین جائیداد مایا جو بھی کچھ ہوندا ہے اکثر او دے پتر ہی تا وارث ہوندے نے او دا پروار ہی وارث ہوندا ہے
نورا ہو تو یار خان نکٹ تب بوجی تے سوگات
لو نواب دا ایک ہور اتھے اہلکار سی جس دا نام یار خان کبھی جی لکھدے نے نواب دولت خان نے انہوں ساری گل بات پوچھی ہے
بولو ہردے بچار سو نج پوبت کے ساتھ
ایک وزیر سی صلاح کار سی منتری سی یہ یار خان اپنے راجے نواب دولت خان نو سوچ بچار کے کہن لگیا
اڑل جی نانک اب پیو بابرا سد نہیں
جویں بھائی مولا کہندا وی گرو مہاراج تے ہن مستانے ہو گئے نے انہاں نو شریر دی پروار دی سنسار دی کوئی خبر سا رہی نہیں ہے
جدوں پوتنا پریو لہو کر سب سہے
کہندا پتہ نہیں انہاں وچ کوئی پوتنا ہی پرویش ہو گیا ہے تے اس گل دی صحیح تسلی کر لینی چاہی دی ہے
درو پشچات جان جیے لیجیے
جدو سانو پوری گل دا پتا لگ جاوے بھی واقعی گرو مہاراج سچے پاتشاہ بھی اس طرح مستانے ہو گئے نے پھر اپاں نو فیصلہ صحیح وچار کر کے تے پھر بعد وچ تن دینا چاہی دا ہے
او کہہ دو میتا سہت تاں بوجن کیجیے
جے گرو مہاراج سچے پاتشاہ ہوش وچ نے تے پھر انہاں دے کولوں جا کے پچھیا جاوے او کی چاہندے نے تے اوویں ہونا چاہی دا
دوہرا سنئی یار خان بچن تاب نرپت سراحت تاں ہے
جدوں یار خان دے بچن سنے اس دا اہلکار سی منتری صلاحکار سی راج نے اس نو بڑا سلایا
کرن اچت ایسے ہمیں جیسے تم مکھ پراں ہے
کہن لگا تم بڑی چنگی صلاح دیتی ہے سانو اسی طرح کرنا چاہیے جی گرو مہاراج کی اچھا ہوئے
مولا ٹگ نر پٹھا سو لین پکاریو
اس ویلے اہلکار نے کوئی جڑا کوئی کالے علم والا ایک مولوی سی جڑا بہت ساری جنتر منتر تنتر ودیا جاندا سی ਉਹਦੇ ਕੋਲੇ ਇੱਕ ਆਦਮੀ ਭੇਜਿਆ ਤੇ ਉਹਨੂੰ ਕੋਲ ਸੱਦ ਲਿਆ
ਸਭ ਨਾਨਕ ਬਿਰਤਾਂਤ ਨਵਾਬ ਉਚਾਰਿਓ
ਨਵਾਬ ਨੇ ਉਸ ਮੌਲਵੀ ਨੂੰ ਜੋ ਜੰਤਰੀ ਮੰਤਰੀ ਸੀ ਤੇ ਉਸ ਨੂੰ ਸਾਰਾ ਗੁਰੂ ਨਾਨਕ ਸਾਹਿਬ ਦਾ ਪ੍ਰਸੰਗ ਦੱਸ ਦਿੱਤਾ
ਇਹਨੂੰ ਚਾਰੋ ਜਾਹੋ ਰਿਦਾ ਸੁਧ ਲੀਜੀਏ
ਕਹਿੰਦਾ ਜਾਓ ਗੁਰੂ ਮਹਾਰਾਜ ਦੇ ਕੋਲ ਜਾ ਕੇ ਆਪਣੇ ਮੰਤਰ ਝਾੜੋ ਕਾਲਾ ਇਲਮ ਕਰੋ ਤੇ ਜਾ ਕੇ ਉਹਨਾਂ ਦੀ ਖਬਰ ਸਾਰ ਲੈ ਕੇ ਆਓ
ਉਹ ਮੁਝ ਟਿਗਾਨ ਸੋ ਭੇਵ ਭਣੀਜੀਏ
ਜਿਵੇਂ ਲੋਕ ਆਖਦੇ ਨੇ ਵੀ ਪਤਾ ਨੀ ਉਹਨਾਂ ਵਿਚ ਕੋਈ ਭੂਤ ਪ੍ਰਵੇਸ਼ ਹੋ ਗਿਆ ਹੈ ਪਤਾ ਨੀ ਕੀ ਗੱਲ ਹੋ ਗਈ ਮਸਤਾਨੇ ਦਵਾਨੇ ਹੋ ਗਏ ਨੇ ਤੂੰ ਜਾ ਕੇ ਸਾਰੀ ਗੱਲਬਾਤ ਦਾ ਪਤਾ ਲੈ ਕੇ ਆ ਤੇ ਫਿਰ ਮੈਨੂੰ ਆ ਕੇ ਸਾਰਾ ਭੇਦ ਦੱਸ ਦੇਵੀ
ਸੁਣ ਕਰ ਮੁੱਲਾ ਚੱਲਿਓ ਬੇਗ ਮੈਂ ਲਿਖ ਕਾਗਰਾ
ਸੁਣ ਕੇ ਉਹ ਮੁੱਲਾ ਉਸੇ ਵੇਲੇ ਚੱਲ ਪਿਆ ਗੁਰੂ ਨਾਨਕ ਸਾਹਿਬ ਵੱਲ ਉਹਨੇ ਬਹੁਤ ਸਾਰੇ ਜਿਹੜੇ ਕਾਗਜ਼ ਤੇ ਜੰਤਰ ਮੰਤਰ ਲਿਖੇ ਸਨ ਨਾਲ ਲੈ ਲਏ
ਜੰਤਰ ਮੰਤਰ ਲਈ ਸੰਗ ਜਹਾਂ ਸੁਖ ਸਾਗਰਾ
ਆਪਣੇ ਸਾਰੇ ਜੰਤਰ ਮੰਤਰ ਕਾਲਾ ਇਲਮ ਜੋ ਕੁਝ ਉਸਨੇ ਸਿੱਖਿਆ ਸੀ ਨਾਲ ਲੈ ਕੇ ਤੁਰ ਪਿਆ ਜਿੱਥੇ ਸੁਖਾਂ ਦੇ ਸਮੁੰਦਰ ਸਤਿਗੁਰੂ ਬੈਠੇ ਸਨ ਉੱਥੇ ਪਹੁੰਚਿਆ
ਔਰ ਪੁਰ ਮਾਹੇ ਮੁਲਾਣੇ ਜਾਣ ਕੇ
ਲੋ ਇਸ ਗੱਲ ਦੀ ਸਾਰੇ ਪਿੰਡ ਦੇ ਵਿਚ ਚਰਚਾ ਹੋਣ ਲੱਗ ਪਈ ਵੀ ਅੱਜ ਮੌਲਵੀ ਇੱਕ ਮੁਸਲਮਾਨ ਵੀ ਗੁਰੂ ਮਹਾਰਾਜ ਦਾ ਭੂਤ ਕੱਢਣ ਵਾਸਤੇ ਚੱਲਿਆ ਗਿਆ ਹੈ ਜਾ ਰਿਹਾ ਹੈ
ਉਹ ਤਾਂ ਆਏ ਨਰ ਦਿਸ਼ ਤਾਂ ਹੈ ਜੋ ਕਿਰਪਾ ਨਿਧਾਨ ਕੀ
ਲੋਕ ਤਮਾਸ਼ਾ ਦੇਖਣ ਵਾਲੇ ਕਿਉਂਕਿ ਲੋਕ ਤਮਾਸ਼ਬੀਨ ਹੁੰਦੇ ਨੇ ਉਹ ਤਮਾਸ਼ਾ ਦੇਖਣ ਵਾਸਤੇ ਸਾਰੇ ਲੋਕ ਉਸ ਪਾਸੇ ਵੱਲ ਨੂੰ ਦੌੜ ਪਏ ਜਿੱਥੇ ਗੁਰੂ ਮਹਾਰਾਜ ਬੈਠੇ ਸਨ
ਨਰਾਜ ਛੰਦ ਭਨੈ ਪਮਾਨ ਆਨਣ ਅਜਾਨ ਬੈਨ ਜਾਂ ਵਿਦੇ
ਕਵੀ ਜੀ ਕਹਿੰਦੇ ਜਿਹੜੇ ਅਣਜਾਣ ਲੋਕ ਨੇ ਮੂਰਖ ਬੰਦੇ ਨੇ ਇਸ ਤਰ੍ਹਾਂ ਦੇ ਨਾਲ ਆਪਸ ਵਿਚ ਗੱਲਾਂ ਕਰਦੇ ਹਨ
ਭਲੋ ਤਮਾਸ਼ ਦੇਖਣੇ ਬਿਸ਼ੇਖ ਭੂਤ ਕਾਢਤੇ
ਕਹਿੰਦੇ ਵੀ ਹੁਣ ਇਹ ਜਿਹੜਾ ਮੌਲਵੀ ਹੈ ਇਹ ਕਾਲਾ ਇਲਮ ਜਾਣਦਾ ਇਹ ਹੁਣ ਭੂਤ ਕੱਢੂਗਾ ਤੇ ਆਪਾਂ ਚੱਲ ਕੇ ਤਮਾਸ਼ਾ ਦੇਖਾਂਗੇ
ਚਲੇ ਸੱਚ ਆਏ ਤਾਏ ਤਾਏ ਆਏ ਬ੍ਰਿੰਦ ਸੋ ਪਏ
ਬੜੇ ਚਾਹ ਦੇ ਨਾਲ ਲੋਕ ਦੌੜ ਦੌੜ ਕੇ ਘਰੋਂ ਤੁਰੇ ਨੇ ਤੇ ਸਾਰੇ ਉੱਥੇ ਪਹੁੰਚ ਗਏ ਹਨ
ਨਾ ਪੇ ਬੰਬੂਲ ਜਾਣੀ ਸੋ ਭੂਲ ਭਰਮ ਮੈਂ ਗਏ
ਕਵੀ ਜੀ ਕਹਿੰਦੇ ਨੇ ਅਸਲੀ ਉਹ ਗੁਰੂ ਮਹਾਰਾਜ ਦੇ ਭੇਦ ਨੂੰ ਉੱਕਾ ਜਾਣਦੇ ਹੀ ਨਹੀਂ ਤੇ ਸਾਰੇ ਭਰਮ ਦੇ ਵਿਚ ਭੁੱਲ ਗਏ ਹਨ
ਲੱਗੇ ਸਮਾਜ ਸ੍ਰੀ ਗੁਰੂ ਮਸਾਨ ਤਾਨ ਰਾਜ
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ ਤੇ ਜਿੱਥੇ ਸ਼ਮਸ਼ਾਨ ਘਾਟ ਸੀ ਜਿੱਥੇ ਉਹ ਸਿਵੇ ਸਨ ਜਿੱਥੇ ਮੁਰਦੇ ਸਾੜੇ ਜਾਂਦੇ ਸਨ ਉਸ ਥਾਂ ਤੇ ਗੁਰੂ ਮਹਾਰਾਜ ਚੌਂਕੜਾ ਲਾਈ ਬੈਠੇ ਹਨ
ਬਿਨਾਕ ਪਾਨ ਆਨ ਵੈਸਿਓ ਵਿਰਾਜ ਹੈ
ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ ਜਿਵੇਂ ਸ਼ਿਵ ਜੀ ਉਹ ਵੀ ਬਹੁਤ ਲੰਬਾ ਸਮਾਂ ਸਮਾਧੀ ਵਿਚ ਬੈਠਦਾ ਹੈ, ਜਿਵੇਂ ਸ਼ਿਵ ਜੀ ਸਮਾਧੀ ਲਾ ਕੇ ਬੈਠਾ ਹੋਵੇ, ਇਉਂ ਗੁਰੂ ਮਹਾਰਾਜ ਫਬ ਰਹੇ ਹਨ।
ਸਰੀਰ ਹੈ ਅਚਲ ਨੈਣ ਮੁੰਦੀਏ ਅਸੀਨਿਆ,
ਤੇ ਗੁਰੂ ਮਹਾਰਾਜ ਦਾ ਸਰੀਰ ਬਿਲਕੁਲ ਅਡੋਲ ਹੈ, ਨਿਸ਼ਕਿਰਿਆ ਹੈ, ਤੇ ਦੋਨੋ ਨੇਤਰ ਬੰਦ ਕਰਕੇ ਬੈਠੇ ਹਨ।
ਸਦੀਵ ਦਾਸ ਦੁਖ ਜੀ ਦਲੰਤ ਦੂਰ ਕੀਨਿਆ,
ਹਮੇਸ਼ਾ ਲਈ ਆਪਣੇ ਦਾਸਾਂ ਦੇ ਦੋਸ਼ਾਂ ਨੂੰ ਨਾਸ ਕਰਦੇ ਨੇ ਤੇ ਉਹਨਾਂ ਨੂੰ ਮਲ ਦਲਣ ਵਾਲੇ ਨੇ, ਕਿਉਂ ਗੁਰੂ ਮਹਾਰਾਜ ਆਪਣੀ ਮੌਜ ਦੇ ਵਿਚ ਬੈਠੇ ਹਨ।
ਦੋਹਰਾ ਚੌਂਦਿਸ ਮਾਨਵ ਬ੍ਰਿੰਦ ਪੀਰ ਦੇ ਬਲੂਕਤ ਚਾਓ,
ਉਧਰੋਂ ਹੁਣ ਮੁੱਲਾਂ ਪਹੁੰਚ ਗਿਆ ਜੰਤਰ ਮੰਤਰ ਕਰਨ ਵਾਲਾ, ਤੇ ਲੋਕ ਤਮਾਸ਼ਾ ਦੇਖਣ ਵਾਸਤੇ ਪਹੁੰਚ ਗਏ। ਚਾਰ ਸਪੇਰੇ ਬੜੇ ਲੋਕਾਂ ਦੀ ਭੀੜ ਹੋ ਗਈ ਹੈ।
ਲਗੇ ਗੰਭੀਰ ਸਮਾਧ ਗੁਰੂ ਦੇਖਣ ਸੁਣਨ ਆਵਾਓ,
ਤੇ ਗੁਰੂ ਮਹਾਰਾਜ ਦੀ ਬਹੁਤ ਡੂੰਘੀ ਸਮਾਧੀ ਲੱਗੀ ਹੋਈ ਹੈ, ਦੇਖਣਾ ਤੇ ਸੁਣਨਾ ਬਿਲਕੁਲ ਗੁਰੂ ਮਹਾਰਾਜ ਨੇ ਛੱਡ ਦਿੱਤਾ ਹੈ।
ਅੜਲ ਮੁੱਲਾਂ ਬੈਠੂ ਨਿਗਟ ਬਿਗਟ ਮੰਤਰ ਨਾ ਪੜੇ,
ਲੋਹੇ ਜਿਹੜਾ ਮੌਲਵੀ ਹੈ ਉਹ ਹੁਣ ਗੁਰੂ ਮਹਾਰਾਜ ਦੇ ਕੋਲ ਜਾ ਕੇ ਬੈਠ ਗਿਆ, ਤੇ ਬਿਗਟ ਮੰਤਰਨ ਪਟੇ ਜਿਹੜੇ ਨਾ ਕੱਟੇ ਜਾਣ ਵਾਲੇ, ਜਿਹੜੇ ਅਮੋਘ ਬਾਣਾ ਦੀ ਤਰ੍ਹਾਂ ਇਸ ਦੇ ਅਕਟ ਮੰਤਰ ਸਨ, ਖੈ ਮੰਤਰ ਸਨ, ਉਹਨਾਂ ਨੂੰ ਪੜਨ ਲੱਗ ਪਿਆ।
ਧੀਰ ਪੂਰ ਤੇ ਥਾਨ ਅਪਰ ਆਵੇ ਨੱਠੇ,
ਥਾਂ ਤੇ ਬਹੁਤੀ ਭੀੜ ਜਮਾ ਹੋ ਗਈ ਹੈ, ਤੇ ਹੋਰ ਵੀ ਲੋਕ ਜਿਵੇਂ ਜਿਵੇਂ ਸੁਣਦੇ ਨੇ ਤਮਾਸ਼ਾ ਦੇਖਣ ਵਾਸਤੇ ਆ ਰਹੇ ਹਨ।
ਧਾਰਤ ਮੰਤਰਨ ਸੰਗ ਬਲੂਕੈ ਨਰ ਖਰੇ,
ਮੰਤਰ ਪੜ ਪੜ ਕੇ ਨਾਲ ਹੱਥ ਵਿਚ ਕੋਈ ਬਰਸ਼ਾਂ ਦੀਆਂ ਟਾਹਣੀਆਂ ਤੇ ਪੱਤਰੇ ਜੇ ਫੜ ਫੜ ਕੇ ਉਹ ਝਾੜਦਾ ਹੈ, ਮੰਤਰ ਪੜਦਾ ਹੈ, ਤੇ ਲੋਕ ਖੜੇ ਸਾਰਾ ਤਮਾਸ਼ਾ ਵੇਖ ਰਹੇ ਹਨ।
ਉਹ ਮੋਹਰੋ ਲੇ ਪਲੀਤਾ ਬਾਤੀ ਬਟ ਕਰੇ,
ਗੁਰੂ ਮਹਾਰਾਜ ਸਮਾਧੀ ਵਿਚ ਬੈਠੇ ਨੇ, ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਜੰਤਰਾਂ ਮੰਤਰਾਂ ਦਾ। ਤੇਰੇ ਨੇ ਕੀ ਕੀਤਾ, ਇੱਕ ਪਲੀਤਾ ਲੈ ਕੇ ਰੱਸੀ ਜੀ ਲੈ ਕੇ ਉਹਦੀ ਬੱਤੀ ਵੱਟ ਲਈ ਹੈ।
ਅੱਗ ਲਾਈ ਤਾਹੇ ਬਰੀ ਧੂੰਆਂ ਪਯੋ,
ਤੇ ਉਸ ਨੂੰ ਉਸਨੇ ਅੱਗ ਲਾ ਦਿੱਤੀ, ਤੇ ਉਹ ਰੱਸੀ ਨੂੰ ਅੱਗ ਲਾ ਕੇ ਤੇ ਗੁਰੂ ਮਹਾਰਾਜ ਦੇ ਨੱਕ ਦੇ ਨੇੜੇ ਕਰ ਦਿੱਤੀ, ਤੇ ਉਹ ਜਦੋਂ ਅੱਗ ਬਲੀ ਗਿਆ ਤੇ ਬਹੁਤ ਧੂੰਆਂ ਹੋ ਗਿਆ।
ਕਰ ਮੁੱਲਾਂ ਹੱਥ ਨਾਸਕਾ ਮੈਂ ਦਇਓ,
ਦੇਖ ਲੋ ਲੋਕਾਂ ਦਾ ਕੀ ਹਾਲ ਹੈ, ਤੇ ਉਸ ਮੌਲਵੀ ਨੇ ਜੰਤਰ ਮੰਤਰ ਕਰਨ ਵਾਲੇ ਬੰਦੇ ਨੇ ਤੇ ਉਹ ਜਿਹੜੀ ਰੱਸੀ ਸੀ ਅੱਗ ਲਾ ਕੇ ਜਦੋਂ ਉਸ ਨੂੰ ਧੂੰਆਂ ਨਿਕਲਣ ਲੱਗਿਆ ਤੇ ਗੁਰੂ ਮਹਾਰਾਜ ਦੀਆਂ ਨਾਸਕਾਂ ਵਿਚ ਦੇ ਦਿੱਤਾ, ਨੱਕ ਵਿਚ ਬੱਤੀ ਵੱਟ ਕੇ ਦੇ ਦਿੱਤੀ।
ਦਸਵੇਂ ਦਵਾਰ ਧੂਮ ਪਹੁੰਚਿਓ ਜਾਏ ਸੋ,
ਜਦੋਂ ਨੱਕ ਦੇ ਨਾਲ ਉਹ ਧੂੰਆਂ ਦਸਵੇਂ ਦਵਾਰ ਦੇ ਸਮਾਧੀ ਲੱਗੀ ਸੀ, ਉੱਥੇ ਧੂੰਆਂ ਜਾ ਪਹੁੰਚਿਆ।
ਉਹ ਡੋਲੀ ਤਵੇ ਸਮਾਧ ਹਿਰਦੈ ਕਲਾਏ ਸੋ,
ਤੇ ਫਿਰ ਉਹ ਸਮਾਧੀ ਖੁੱਲ ਗਈ ਹੈ ਤੇ ਗੁਰੂ ਮਹਾਰਾਜ ਦੇ ਹਿਰਦੇ ਵਿਚ ਇਕਦਮ ਕੁਛ ਘਬਰਾਹਟ ਜੀ ਵੀ ਹੋਈ। ਅਚਾਨਕ ਜਦੋਂ ਆਦਮੀ ਸਮਾਧੀ ਵਿਚ ਬੈਠਾ ਹੋਵੇ ਜਾਂ ਆਰਾਮ ਦੇ ਵਿਚ ਬੈਠਾ ਹੋਵੇ, ਅਚਾਨਕ ਧੂੰਆਂ ਹੋ ਜਾਵੇ ਤੇ ਫਿਰ ਨੱਕ ਨੂੰ ਚੜ ਜਾਵੇ ਤੇ ਆਦਮੀ ਘਬਰਾ ਜਾਂਦਾ ਹੈ, ਇਉਂ ਕੁਝ ਗੁਰੂ ਮਹਾਰਾਜ ਦੇ ਹਿਰਦੇ ਵਿਚ ਹੀ ਘਬਰਾਹਟ ਜੀ ਪੈਦਾ ਹੋਈ।
ਮੁੰਦਰਤ ਲੋਚਨ ਚਾਰ ਨਾ ਪਲਕ ਖੁਲਾਨੇ,
ਥੋੜੀ ਜੀ ਸਰੀਰ ਵਿਚ ਹਰਕਤ ਹੋਈ ਹੈ ਪਰ ਗੁਰੂ ਮਹਾਰਾਜ ਦੇ ਹਾਲੇ ਵੀ ਨੇਤਰ ਬੰਦ ਨੇ, ਨੇਤਰ ਨਹੀਂ ਖੋਲੇ।
ਅੰਤਰ ਜਾਮੀ ਸਕਲ ਭੇਦ ਪਹਿਚਾਨਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਰ ਜਾਮੀ ਸਤਿਗੁਰੂ ਸਨ ਤੇ ਉਹਨਾਂ ਨੇ ਸਾਰਾ ਭੇਦ ਪਛਾਣ ਲਿਆ ਵੀ ਇਹ ਲੋਕ ਕੀ ਕਰ ਰਹੇ ਹਨ।
ਕਰਨਾ ਨਿਧ ਬਿਧ ਲਖੀ ਬੁੱਧ ਇਨ ਹੱਥ ਪਏ,
ਕਿਰਪਾ ਦੇ ਸਮੁੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਮਝ ਲਿਆ ਵੀ ਇਹਨਾਂ ਲੋਕਾਂ ਦੀ ਮੱਤ ਮਾਰੀ ਗਈ ਹੈ।
ਉਹ ਬੋਲੇ ਬਚਨ ਸੁਣਾਏ ਸੋ ਸ਼ਿਸ਼ਿਆ ਤਿੰਨ ਦਏ,
ਤੇ ਗੁਰੂ ਮਹਾਰਾਜ ਨੇ ਫਿਰ ਇੱਕ ਤੁਰਕੀ ਬਾਣੀ ਦੇ ਵਿਚੋਂ ਬਚਨ ਸ਼ਲੋਕ ਉਚਾਰਨ ਕੀਤਾ। ਇਹ ਜਿਹੜੇ ਲੋਕ ਸਣੇ ਮੌਲਵੀ ਦੇ ਭੂਤ ਕੱਢਣ ਆਏ ਸਨ, ਉਹਨਾਂ ਨੂੰ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ, ਉਪਦੇਸ਼ ਬਖਸ਼ਿਸ਼ ਕੀਤਾ।
ਲੋਕ ਮਹੱਲਾ ਪਹਿਲਾ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿਚ ਨਾਉ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਲੋਕ ਜੰਤਰ ਮੰਤਰ ਲਿਖ ਲੈ ਕੇ ਕੋਈ ਤਬੀਤ ਬਣਾ ਬਣਾ ਕੇ ਲੋਕਾਂ ਨੂੰ ਦਿੰਦੇ ਨੇ, ਹਜ਼ੂਰ ਕਹਿੰਦੇ ਨੇ ਤ੍ਰਿਗ ਤਿਨਾ ਕਾ ਜੀਵਿਆ, ਐਸੇ ਜੰਤਰ ਮੰਤਰ ਕਰਨ ਵਾਲੇ ਜਿੰਨੇ ਪੰਡਿਤ ਨੇ, ਪੀਰ ਨੇ, ਜੋਤਸ਼ੀ ਨੇ, ਉਹਨਾਂ ਦੇ ਜੀਵਨ ਨੂੰ ਤਰਕਾਰ ਹੈ, ਲਖ ਲਾਣਤ ਹੈ। ਤੇ ਜਿਹੜੇ ਭਾਈ ਕੋਈ ਨਾਮ ਨੂੰ ਲਿਖ ਲੈ ਕੇ ਵੇਚਦੇ ਨੇ, ਭਾਵ ਕੋਈ ਮੰਤਰ, ਕੋਈ ਸ਼ਲੋਕ, ਕੋਈ ਬਾਣੀ ਦੇ ਸ਼ਬਦ ਲਿਖ ਲੈ ਕੇ ਵੇਚਦੇ ਨੇ, ਕਿਉਂਕਿ ਜਿਹੜੇ ਆਮ ਜੰਤਰੀ ਮੰਤਰੀ ਲੋਕ ਹੁੰਦੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿਚ ਪਾ ਕੇ, ਲੋ ਅਸੀਂ ਤੁਹਾਨੂੰ ਤਬੀਤ ਬਣਾ ਕੇ ਦਿੰਦੇ ਹਾਂ, ਕੋਈ ਜੰਤਰ ਮੰਤਰ ਲਿਖ ਦਿੰਦੇ ਹਨ, ਤੇ ਨਾਲ ਫਿਰ ਪੈਸੇ ਬਟੋਰਦੇ ਨੇ, ਪੈਸੇ ਲੈਂਦੇ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਪਹਿਲਾਂ ਤੇ ਪੰਜਾਬ ਦੇ ਵਿਚ ਸਨ ਤੇ ਹੁਣ ਇੱਥੇ ਵੀ ਬੇਅੰਤ ਲੋਕ ਆਏ ਹੋਏ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਬਈ ਜਿੰਨੇ ਉਹਨਾਂ ਦੀ ਐਡ ਆਉਂਦੀ ਹੈ ਜਾਂ ਉਹਨਾਂ ਦੇ ਇਸ਼ਤਿਹਾਰ ਲੱਗਦੇ ਨੇ ਜਿਹੜੇ ਜੰਤਰ ਮੰਤਰ ਜਾਦੂ ਟੂਣੇ ਟਾਮਨ ਕਰਨ ਵਾਲੇ ਲੋਕ ਨੇ ਉਹ ਵਧੇਰੇ ਪੰਜਾਬੀ ਅਖਬਾਰਾਂ ਦੇ ਵਿਚ ਹੀ ਲੱਗਦੇ ਨੇ ਤੇ ਸਾਡਾ ਪੰਜਾਬੀ ਮੀਡੀਆ ਚਾਹੇ ਰੇਡੀਓ ਨੇ ਟੀਵੀ ਚੈਨਲ ਨੇ ਉਹਨਾਂ ਤੇ ਉਹਨਾਂ ਦੀ ਬੜੀ ਮਸ਼ਹੂਰੀ ਆਉਂਦੀ ਹੈ, ਬਹੁਤ ਐਡ ਆਉਂਦੀ ਹੈ। ਇਹ ਐਸਾ ਕਿਉਂ ਹੁੰਦਾ ਹੈ? ਇਹਦੇ ਬਾਰੇ ਕੋਈ ਸੱਜਣ ਦੱਸ ਰਿਹਾ ਸੀ, ਉਹ ਕਹਿੰਦਾ ਵੀ ਜਿਹੜੇ ਸਾਡੇ ਸਿੱਖ ਲੋਕ ਨੇ ਪੰਜਾਬ ਤੋਂ ਆਏ ਔਰ ਉਹ ਵਹਿਮਾਂ ਭਰਮਾਂ ਦੇ ਵਿਚ ਪਏ ਹੋਏ ਨੇ, ਉਹਨਾਂ ਤੋਂ ਸਿਵਾਏ ਹੋਰ ਕੋਈ ਉਹਨਾਂ ਕੋਲੇ ਜਾਂਦਾ ਵੀ ਕੋਈ ਨੀ। ਕਿਸੇ ਪੀਰ ਦੇ ਕੋਲੇ ਮੁਸਲਮਾਨ ਨਹੀਂ ਜਾਂਦੇ, ਸਾਡੇ ਸਿੱਖ ਜਾਂਦੇ। ਕਿਸੇ ਪੰਡਿਤ ਕੋਲ ਵੀ ਹਿੰਦੂ ਨਹੀਂ ਜਾਂਦੇ, ਸਾਡੇ ਭਰਾ ਜਾਂਦੇ ਨੇ ਤੇ ਉਹਨਾਂ ਦੀ ਚਾਂਦੀ ਬਣਦੀ ਹੈ, ਸਾਡਾ ਸਰਮਾਇਆ ਲੁੱਟਦੇ ਨੇ, ਸਾਡੇ ਘਰਾਂ ਦੇ ਵਿਚ ਕਲੇਸ਼ ਖੜਾ ਕਰਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕਈ ਕਹਿੰਦੇ ਵੀ ਤੁਸੀਂ ਜੇ ਗੁਪਤ ਸਾਡੇ ਨਾਲ ਕੋਈ ਗੱਲ ਕਰਨੀ ਹੈ ਤੇ ਫਿਰ ਉਹ ਟੈਲੀਫੋਨ ਦੇ ਨੰਬਰ ਦੱਸ ਦਿੰਦੇ ਨੇ, ਨਾਲ ਇਹ ਵੀ ਸ਼ਰਤਾਂ ਲਾ ਦਿੰਦੇ ਨੇ ਵੀ ਅਸੀਂ ਕਿਸੇ ਨੂੰ ਦੱਸਦੇ ਨਹੀਂ। ਵੀ ਇਸ ਗੱਲ ਦੇ ਝੂਠੇ ਦਾਅਵੇ ਵੀ ਕਰਦੇ ਨੇ ਵੀ ਤੁਹਾਡੇ 72 ਘੰਟਿਆਂ ਵਿਚ ਜਾਂ ਕੁਛ ਸਮੇਂ ਦੇ ਵਿਚ ਹੀ ਤੇ ਤੁਹਾਡੇ ਸਾਰੇ ਕਸ਼ਟ ਦੂਰ ਕਰ ਦੇਵਾਂਗੇ। ਇਸ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ ਪਰ ਜਿਨ੍ਹਾਂ ਲੋਕਾਂ ਦੇ ਨਾਲ ਧੋਖਾ ਹੁੰਦਾ ਹੈ ਬਾਅਦ ਵਿਚ ਪਛਤਾਉਂਦੇ ਵੇਖੇ ਜਾਂਦੇ। ਦਾਸ ਪਿੱਛੇ ਜੇ ਕੈਨੇਡਾ ਕੈਲਗਰੀ ਗਿਆ ਸੀ, ਉਥੇ ਕਿਸੇ ਗੁਰਮੁਖ ਪਿਆਰੇ ਨੇ ਇਕ ਗੱਲ ਦੱਸੀ। ਉਹ ਕਹਿਣ ਲੱਗੇ ਇਕ ਐਡਮਿੰਟਨ ਕੈਲਗਰੀ ਦੇ ਨੇੜੇ ਸ਼ਹਿਰ ਹੈ, ਉਥੇ ਸਾਡੇ ਕੋਈ ਰਿਸ਼ਤੇਦਾਰ ਰਹਿੰਦੇ ਸਨ ਤੇ ਉਹਨਾਂ ਦੇ ਘਰ ਦੇ ਵਿਚ ਚਲੋ ਮਿਹਨਤ ਕੀਤੀ, ਮਾਇਆ ਪੈਸਾ ਚੰਗਾ ਸੀ, ਚੰਗੇ ਅਮੀਰ ਸਨ ਤੇ ਉਹਨਾਂ ਦੇ ਘਰੇ ਇਕ ਲੜਕੀ ਸੀ, ਉਹਨਾਂ ਦੀ ਆਪਣੀ ਬੇਟੀ ਸੀ ਔਰ ਉਹ ਚੰਗੇ ਅਮੀਰ ਘਰ ਦੇ ਵਿਚ ਪੈਦਾ ਹੋਈ ਹੋਣ ਕਰਕੇ ਔਰ ਉਹ ਚੰਗੇ ਮਹਿੰਗੇ ਕੱਪੜੇ ਲੈ ਕੇ ਪਾਇਆ ਕਰੇ ਤੇ ਜਦੋਂ ਥੋੜੀ ਜੀ ਵੱਡੀ ਹੋਈ ਉਹ ਜਾ ਕੇ ਹਾਈ ਸਕੂਲ ਦੇ ਵਿਚ ਪੜ੍ਹਨ ਲੱਗ ਪਈ। ਉੱਥੇ ਜਾ ਕੇ ਕਈ ਹੋਰ ਵੀ ਜਿਹੜੀਆਂ ਕੋਈ ਬੀਬੀਆਂ ਸਨ, ਕੋਈ ਜਿਵੇਂ ਸਟੂਡੈਂਟ ਸਹੇਲੀਆਂ ਬਣ ਗਈਆਂ ਤੇ ਫਿਰ ਅਚਾਨਕ ਘਰ ਦੇ ਵਿਚ ਇਕ ਘਟਨਾ ਵਾਪਰੀ ਜਿਹੜੀ ਉਹ ਉਹਨਾਂ ਦੀ ਬੇਟੀ ਸੀ ਜਦੋਂ ਉਹ ਘਰੇ ਆ ਕੇ ਕੱਪੜੇ ਉਤਾਰਿਆ ਕਰੇ ਤੇ ਉਹਦੇ ਕੱਪੜੇ ਕੱਟੇ ਜਾਇਆ ਕਰਨ, ਜਿਵੇਂ ਕੈਂਚੀ ਨਾਲ ਕੋਈ ਕੱਟ ਦਿੰਦਾ ਹੁੰਦਾ, ਕੋਈ ਵਿਚਾਲੇ ਕੱਟ ਦੇਣਾ, ਕੋਈ ਸਾਈਡ ਤੋਂ ਕੱਟ ਦੇਣਾ ਤੇ ਜਦੋਂ ਪਾਉਣ ਲੱਗਿਆ ਕਰੇ ਤੇ ਕੱਪੜੇ ਪਾਉਣ ਦੇ ਯੋਗ ਨਹੀਂ ਸਨ ਹੁੰਦੇ। ਘਰ ਦੇ ਵਿਚ ਇਸ ਗੱਲ ਦੀ ਬੜੀ ਹੈਰਾਨੀ ਹੋਣ ਲੱਗ ਪਈ ਵੀ ਸਾਡੇ ਕੱਪੜੇ ਕੌਣ ਕੱਟ ਜਾਂਦੇ, ਮਹਿੰਗੇ ਕੱਪੜੇ ਸਨ। ਅਕਸਰ ਕਾਫੀ ਚਿਰੇ ਚਰਚਾ ਚੱਲਦੀ ਰਹੀ, ਅਖੀਰ ਉਤੇ ਇਕ ਉਹਨਾਂ ਦਾ ਕੋਈ ਹੋਰ ਰਿਸ਼ਤੇਦਾਰ ਵੀ ਸੀ, ਉਹਦੇ ਕੋਲੇ ਉਹਨਾਂ ਨੇ ਗੱਲ ਕੀਤੀ। ਕਹਿਣ ਲੱਗੇ ਵੀ ਅਸੀਂ ਹੁਣ ਬਹੁਤ ਪਰੇਸ਼ਾਨ ਹਾਂ, ਪਤਾ ਨੀ ਸਾਡੇ ਘਰ ਦੇ ਵਿਚ ਕਿਹੜਾ ਭੂਤ ਕੋਈ ਪ੍ਰੇਤ ਆ ਕੇ ਵੜ ਗਿਆ ਤੇ ਸਾਡੀ ਲੜਕੀ ਦੇ ਕੱਪੜੇ ਕੱਟ ਦਿੰਦੇ ਤੇ ਅਸੀਂ ਬੜੀ ਇਸ ਗੱਲ ਤੋਂ ਫਿਕਰਮੰਦ ਹਾਂ। ਜਿਵੇਂ ਕਈ ਲੋਕ ਨੇ ਦੇਖਾ ਦੇਖੀ ਉਹ ਕਹਿਣ ਲੱਗਾ ਤੁਸੀਂ ਫਿਰ ਕਿਸੇ ਸਿਆਣੇ ਤੋਂ ਪੁੱਛ ਲਵੋ, ਉਹਨਾਂ ਨੇ ਫੋਨ ਤਾਂ ਉਹਨਾਂ ਦੇ ਅਕਸਰ ਆਉਂਦੇ ਨੇ ਪੇਪਰਾਂ ਦੇ ਵਿਚ, ਤੁਸੀਂ ਸਾਡੇ ਨਾਲ ਗੁਪਤ ਗੱਲ ਕਰ ਲਵੋ। ਤੇ ਉਹਨਾਂ ਨੇ ਕਿਸੇ ਬਾਬੇ ਨਾਲ ਕਿਸੇ ਪੀਰ ਦੇ ਨਾਲ ਸੰਪਰਕ ਕੀਤਾ, ਉਹ ਕਹਿਣ ਲੱਗਾ $5,000 ਮੇਰੇ ਅਕਾਊਂਟ ਵਿਚ ਜਮਾ ਕਰਵਾ ਦੋ, ਮੈਂ ਤੁਹਾਡਾ ਇਲਾਜ ਕਰ ਦੇਵਾਂਗਾ। ਚਲੋ ਅਮੀਰ ਸੀ ਬੰਦੇ, ਉਹ ਕਹਿੰਦੇ ਉਹਨਾਂ ਨੇ ਦਿੱਤਾ, ਪਰ ਆਰਾਮ ਕੋਈ ਨਾ ਆਇਆ, ਕੱਪੜੇ ਉਸੇ ਤਰ੍ਹਾਂ ਕੱਟੇ ਜਾਇਆ ਕਰਨ। ਹੋਰ ਬਾਬੇ ਦੀ ਕਿਸੇ ਨੇ ਗੱਲ ਕੀਤੀ, ਅਖੀਰ ਉਹ ਕਹਿੰਦੇ $80,000 ਉਹ ਇਸ ਕੰਮ ਤੇ ਖਰਚ ਕਰ ਚੁੱਕੇ ਸਨ ਪਰ ਫਾਇਦਾ ਕੁਝ ਨਾ ਹੋਇਆ। ਫਿਰ ਸੋਚਣ ਲੱਗੇ ਵੀ ਗੱਲ ਕਿੱਧਰ ਨੂੰ ਜਾਂਦੀ ਹੈ, ਇੰਨੇ ਇਲਾਜ ਵੀ ਕੀਤੇ ਪਰ ਸਾਡੀ ਲੜਕੀ ਦੇ ਕੱਪੜੇ ਫੇਰ ਵੀ ਕੱਟੇ ਜਾਂਦੇ, ਨੁਕਸਾਨ ਫਿਰ ਵੀ ਹੋ ਰਿਹਾ, ਪਤਾ ਨੀ ਕਿਹੋ ਜਿਹਾ ਕੋਈ ਖਵੀਸ਼ ਹੋਵੇਗਾ, ਕਿਹੋ ਜਿਹਾ ਭੂਤ ਪ੍ਰੇਤ ਹੋਵੇਗਾ ਜਿਹੜਾ ਕੋਈ ਜੰਤਰਾਂ ਮੰਤਰਾਂ ਦੇ ਨਾਲ ਵੀ ਵਸ ਨਹੀਂ ਆਉਂਦਾ। ਹੋਰ ਵਹਿਮ ਪੱਕਾ ਹੋ ਗਿਆ। ਫਿਰ ਕੋਈ ਚੰਗਾ ਗੁਰਮੁਖ ਬੰਦਾ ਸੀ, ਕੋਈ ਗੁਰਸਿੱਖ ਬਾਣੀ ਪੜ੍ਹਨ ਵਾਲਾ ਨਿਤਨੇਮੀ ਨੇਮੀ ਪ੍ਰੇਮੀ ਸੀ, ਉਹਦੇ ਕੋਲੇ ਗੱਲ ਕੀਤੀ। ਕਹਿਣ ਲੱਗੇ ਵੀ ਸਾਡੇ ਘਰ ਦੇ ਵਿਚ ਬੜਾ ਭਾਰੀ ਨੁਕਸਾਨ ਹੋ ਗਿਆ ਹੈ, ਸਾਡੀ ਲੜਕੀ ਦੇ ਕੱਪੜੇ ਕੱਟੇ ਜਾਂਦੇ ਨੇ, ਅਸੀਂ $80,000 ਵੀ ਖਰਚ ਕਰ ਚੁੱਕੇ ਹਾਂ ਪਰ ਭੋਰਾ ਵੀ ਫਰਕ ਨਹੀਂ ਪਿਆ। ਉਹ ਕਹਿਣ ਲੱਗਾ ਫਿਰ ਇਉਂ ਕਰੋ, ਤੁਸੀਂ ਕੁਝ ਸਮੇਂ ਲਈ ਮੈਨੂੰ ਘਰੇ ਰਹਿਣ ਦਿਓ, ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਇੱਕ ਵਾਰੀ ਘਰੋਂ ਬਾਹਰ ਚਲੇ ਜਾਓ, ਮੈਂ ਇੱਕ ਹਫ਼ਤਾ ਤੁਹਾਡੇ ਘਰ ਰਵਾਂਗਾ ਤੇ ਹਰ ਗੱਲ ਦੀ ਜਾਂਚ ਕਰਾਂਗਾ, ਤਫਤੀਸ਼ ਕਰਾਂਗਾ, ਜੋ ਸੱਚਾਈ ਹੋਵੇਗੀ ਇੱਕ ਹਫ਼ਤੇ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਹਾਂ। ਚਲੋ, ਪਰਿਵਾਰ ਵਾਲੇ ਇਸ ਗੱਲ ਨਾਲ ਸਹਿਮਤ ਹੋ ਗਏ ਤੇ ਫਿਰ ਉਸ ਸੱਜਣ ਨੇ ਕੀ ਕੀਤਾ, ਸਿਆਣਾ ਸੀ, ਪੜ੍ਹਿਆ ਲਿਖਿਆ ਸੀ, ਉਸਨੇ ਘਰ ਦੇ ਵਿੱਚ ਗੁਪਤ ਕੈਮਰੇ ਫਿੱਟ ਕਰ ਦਿੱਤੇ, ਜਿਵੇਂ ਅੱਜ ਕੱਲ ਇਹ ਰਿਵਾਜ ਹੀ ਹੈ। ਉਹ ਕੈਮਰੇ ਸਾਰੇ ਰੂਮਾਂ ਦੇ ਵਿਚ ਤੇ ਸਾਰੇ ਘਰ ਦੇ ਵਿਚ ਉਹਨੇ ਕੈਮਰੇ ਫਿੱਟ ਕਰ ਦਿੱਤੇ। ਇੱਕ ਹਫ਼ਤੇ ਤੋਂ ਬਾਅਦ ਉਸਨੇ ਕਹਿ ਦਿੱਤਾ ਵੀ ਹੁਣ ਤੁਸੀਂ ਪਰਿਵਾਰ ਆਪਣੇ ਘਰ ਦੇ ਵਿਚ ਆ ਕੇ ਰਹਿ ਸਕਦੇ। ਉਹ ਲੜਕੀ ਵੀ ਉਹਨਾਂ ਦੇ ਘਰ ਦੇ ਵਿਚ ਆਈ ਤੇ ਜਦੋਂ ਉਸਦੀ ਲੜਕੀ ਘਰ ਦੇ ਵਿਚ ਆਈ, ਇੱਕ ਉਹਦੀ ਸਹੇਲੀ ਸੀ, ਉਹਦੀ ਫਰੈਂਡ, ਉਹ ਵੀ ਉਸ ਨੂੰ ਮਿਲਣ ਵਾਸਤੇ ਆਇਆ ਕਰਦੀ। ਜਦੋਂ ਉਹ ਆਈ ਤੇ ਉਹਨੂੰ ਇਸ ਗੱਲ ਦੀ ਮਨ ਦੇ ਵਿਚ ਈਰਖਾ ਸੀ ਭਈ ਇਹ ਇੰਨੇ ਚੰਗੇ ਕੱਪੜੇ ਕਿਉਂ ਪਾਉਂਦੀ ਹੈ, ਤੇ ਉਹ ਲੜਕੀ ਉਹਦੀ ਸਹੇਲੀ ਬਣ ਕੇ ਜਦੋਂ ਅੱਖ ਬਚਾਇਆ ਕਰੇ ਤੇ ਉਹਦੇ ਕੱਪੜੇ ਕੱਟ ਦਿਆ ਕਰੇ। ਉਹਨਾਂ ਦੇ ਵਾਸਤੇ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਗਿਆ। ਪਤਾ ਲੱਗਦਾ ਨਹੀਂ ਸੀ, ਉਹਦੇ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ ਵੀ ਇਹ ਲੜਕੀ ਸਾਡੀ ਲੜਕੀ ਦੀ ਫਰੈਂਡ ਹੈ, ਦੋਸਤ ਹੈ, ਇਹ ਕਿਵੇਂ ਦਾ ਨੁਕਸਾਨ ਕਰ ਸਕਦੀ ਹੈ। ਰਹਿਣਾ ਇਕੱਠਾ, ਇਕੱਠੀਆਂ ਨੇ ਜਾਣਾ, ਇਕੱਠੀਆਂ ਨੇ, ਪਰ ਮਨ ਵਿਚ ਈਰਖਾ ਸੀ। ਤੇ ਫਿਰ ਉਸਨੇ ਕੈਮਰੇ ਫਿੱਟ ਕੀਤੇ ਸਨ ਤੇ ਉਹ ਜਦੋਂ ਉਸਦੀ ਫੋਟੋ ਆ ਗਈ, ਤਸਵੀਰ ਆ ਗਈ, ਮੂਵੀ ਬਣ ਗਈ, ਤੇ ਫਿਰ ਉਹ ਕਹਿਣ ਲੱਗਾ ਵੀ ਤੁਹਾਡਾ ਚੋਰ ਫੜਿਆ ਗਿਆ। ਉਸਨੇ ਉਹ ਮੂਵੀ ਉਹਨਾਂ ਘਰਦਿਆਂ ਨੂੰ ਵਿਖਾਈ ਤੇ ਹੈਰਾਨ ਹੋ ਗਏ, ਕਹਿੰਦੇ ਇਸ ਤਰ੍ਹਾਂ ਐਵੇਂ ਲੋਕਾਂ ਦੇ ਮਗਰ ਲਾ ਕੇ 80,000 ਰੁਪਏ ਬਰਬਾਦ ਕਰ ਲਏ। ਗੱਲ ਕੁਛ ਹੋਰ ਨਿਕਲੀ, ਅਸੀਂ ਵਹਿਮਾਂ ਭਰਮਾਂ ਦਾ ਸ਼ਿਕਾਰ ਪੈ ਜਾਂਦੇ ਹਾਂ, ਡੂੰਘਾਈ ਵਿਚ ਅਸਲੀਅਤ ਤੱਕ ਨਹੀਂ ਜਾਂਦੇ। ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਲੜਕੀ ਨੂੰ ਆਪਣੇ ਘਰ ਸੱਦਿਆ ਤੇ ਉਹਨੂੰ ਕਹਿਣ ਲੱਗੇ ਬਈ ਤੂੰ ਸਾਡੇ ਘਰ ਆ ਕੇ ਸਾਡਾ ਹੀ ਨੁਕਸਾਨ ਕਰਦੀ ਹੈ। ਉਹ ਕਹਿੰਦੀ ਹੋ ਹੀ ਨਹੀਂ ਸਕਦਾ, ਮੰਨੇ ਨਾ। ਤੇ ਫਿਰ ਉਹਨਾਂ ਨੇ ਉਹਨਾਂ ਦੇ ਘਰਦਿਆਂ ਨੂੰ ਸੱਦ ਲਿਆ, ਪਰਿਵਾਰ ਨੂੰ, ਮਾਤਾ ਪਿਤਾ ਨੂੰ ਸੱਦ ਲਿਆ। ਉਹ ਕਹਿਣ ਲੱਗੇ ਆ ਦੇਖੋ ਇੱਕ ਮੂਵੀ ਹੈ ਸਾਡੇ ਪਾਸ, ਤੁਸੀਂ ਉਹਨੂੰ ਵੇਖੋ, ਤੁਹਾਡੀ ਲੜਕੀ ਕੀ ਕਰਦੀ ਸਾਡੇ ਘਰ ਆ ਕੇ। ਜਦੋਂ ਘਰਦਿਆਂ ਨੂੰ ਮੂਵੀ ਦਿਖਾਈ, ਪ੍ਰੂਫ ਸਾਹਮਣੇ ਆ ਗਿਆ ਤੇ ਸਾਰਿਆਂ ਨੂੰ ਮੰਨਣਾ ਪਿਆ ਵੀ ਠੀਕ ਹੈ, ਸਾਡੇ ਕੋਲੋਂ ਗਲਤੀ ਹੋਈ ਹੈ, ਸਾਡੀ ਲੜਕੀ ਨੇ ਗਲਤੀ ਕੀਤੀ ਹੈ। ਫਿਰ ਉਸ ਲੜਕੀ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, ਉਹਦੇ ਮਾਤਾ ਪਿਤਾ ਨੇ, ਦੂਸਰੇ ਪਰਿਵਾਰ ਨੇ ਰਲ ਕੇ ਵੀ ਤੂੰ ਹੁਣ ਸੱਚ ਦੱਸ, ਸਬੂਤ ਸਾਹਮਣੇ ਹੈ, ਤੂੰ ਇਹ ਕੰਮ ਐਸਾ ਕਿਉਂ ਕਰਦੀ। ਫਿਰ ਉਹਨੇ ਆਪਣੀ ਸਾਰੀ ਅਸਲੀਅਤ ਦੱਸੀ, ਸਿਰਫ ਗੱਲ ਇੰਨੀ ਸੀ ਮੈਂ ਗਰੀਬ ਘਰ ਦੀ ਸਾਂ, ਇਹ ਅਮੀਰ ਘਰ ਦੀ ਸੀ, ਇਹ ਚੰਗੇ ਕੱਪੜੇ, ਕੀਮਤੀ ਕੱਪੜੇ ਪਾਉਂਦੀ ਸੀ, ਮੈਨੂੰ ਦੇਖ ਕੇ ਈਰਖਾ ਪੈਦਾ ਹੁੰਦੀ ਵੀ ਇਹ ਇੰਨੇ ਸੋਹਣੇ ਕੱਪੜੇ ਕਿਵੇਂ ਪਾਉਂਦੀ ਹੈ, ਤੇ ਮੈਂ ਇਸਦੇ ਕੱਪੜੇ ਕੱਟਣੇ ਸ਼ੁਰੂ ਕਰ ਦਿੱਤੇ। ਫਿਰ ਇੱਕ ਵਾਰ ਮੇਰੇ ਮਨ ਦੇ ਵਿਚ ਇਥੋਂ ਤੱਕ ਵੀ ਖਿਆਲ ਆਇਆ ਤੇ ਮੈਂ ਉਸਨੂੰ ਸੈਰ ਦੇ ਬਹਾਨੇ ਵੀ ਆਪਾਂ ਘੁੰਮ ਫਿਰ ਕੇ ਆਉਣਾ, ਬਾਹਰ ਵੀ ਲੈ ਗਈ। ਮੇਰਾ ਜੀ ਕੀਤਾ ਵੀ ਜਦੋਂ ਮੈਂ ਇਹਦੇ ਨਾਲ ਜਾਣੀ, ਇਹਦੇ ਕੱਪੜੇ ਸੋਹਣੇ ਪਾਏ ਹੁੰਦੇ ਨੇ, ਇਹਦੇ ਵਿਚ ਮੇਰੀ ਹੇਠੀ ਹੋ ਜਾਂਦੀ ਹੈ, ਤੌਫੀਨ ਹੁੰਦੀ ਹੈ, ਤੇ ਮੈਂ ਸੋਚਿਆ ਇਹਨੂੰ ਮੈਂ ਦਰਿਆਵੇ ਧੱਕਾ ਹੀ ਦੇ ਦੇਵਾਂ। ਪਰ ਕਹਿੰਦੀ ਪਤਾ ਨਹੀਂ ਕਿਹੜੀ ਸ਼ਕਤੀ ਨੇ ਮੈਨੂੰ ਰੋਕਿਆ, ਮੈਂ ਕੰਮ ਕਰਨ ਤੋਂ ਰੁਕ ਗਈ। ਤੇ ਨਹੀਂ, ਮੇਰੇ ਮਨ ਦੇ ਵਿਚ ਇੰਨੀ ਈਰਖਾ ਤੇ ਨਫ਼ਰਤ ਇਹਦੇ ਵਾਸਤੇ ਭਰੀ ਹੋਈ ਸੀ, ਇਹ ਸਾਰਾ ਕੰਮ ਮੈਂ ਇਸ ਲਈ ਕੀਤਾ। ਜਦੋਂ ਅਸਲੀਅਤ ਸਾਹਮਣੇ ਆਈ ਤੇ ਫਿਰ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ। ਕਿਉਂ, ਸਾਡੇ ਘਰਾਂ ਦੇ ਵਿਚ ਜੋ ਕੁਛ ਹੁੰਦਾ ਹੈ ਨਾ, ਕਾਰਨ ਤਾਂ ਕੋਈ ਸਾਡੇ ਅੰਦਰ ਹੀ ਹੁੰਦਾ ਘਰ ਦੇ ਵਿਚ, ਪਰ ਅਸੀਂ ਵਹਿਮਾਂ ਭਰਮਾਂ ਦੇ ਵਿਚ ਪੈ ਕੇ ਆ ਜਿਹੜੇ ਪੰਡਿਤ ਨੇ, ਪੀਰ ਨੇ, ਉਹਨਾਂ ਦੇ ਕੋਲ ਜਾ ਕੇ ਆਪਣਾ ਸਰਮਾਇਆ ਲਟਾਉਣ ਲੱਗ ਜਾਂਦੇ, ਸਾਡੀ ਬਹੁਤ ਵੱਡੀ ਬੇਵਕੂਫੀ ਹੈ। ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਬੱਚਿਆਂ ਨੂੰ ਬਿਠਾ ਕੇ ਸਮਝਾਓ ਤੇ ਗੱਲ ਸਾਡੇ ਘਰ ਦੇ ਵਿਚ ਹੀ ਹੁੰਦੀ ਹੈ, ਚੋਰ ਬਾਹਰੋਂ ਨਹੀਂ ਆਉਂਦੇ, ਸਾਡੇ ਘਰ ਦੇ ਵੀ ਨਾਲ ਹੀ ਰਲੇ ਹੁੰਦੇ ਨੇ। ਸੋ ਇਹਨਾਂ ਗੱਲਾਂ ਤੋਂ ਸਾਨੂੰ ਪ੍ਰਤੀਤ ਹੁੰਦਾ ਹੈ, ਜਿਹੜੇ ਲੋਕ ਵਹਿਮਾਂ ਭਰਮਾਂ ਦੇ ਵਿਚ ਪਾ ਕੇ ਲੋਕਾਂ ਨੂੰ ਲੁੱਟਦੇ ਸਨ, ਧੰਨ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਨੂੰ ਆਖਦੇ ਨੇ, ਤ੍ਰਿਗਤ ਨਾ ਕਾ ਜੀਵਿਆ ਜੇ ਲਿਖ ਲਿਖ ਵਿਚ ਨਾਓ, ਵੀ ਉਹਨਾਂ ਲੋਕਾਂ ਦਾ ਸੰਸਾਰ ਦੇ ਵਿਚ ਜਿਉਣਾ ਤਰਕਾਰ ਯੋਗ ਹੈ, ਲਖ ਲਾਣਤ ਹੈ, ਜੇ ਲਿਖ ਲਿਖ ਵਿਚ ਨਾਓ ਜਿਹੜੇ ਪਾਈ ਵੀ ਕੋਈ ਜੰਤਰ ਮੰਤਰ ਲਿਖ ਲੈ ਕੇ, ਕੋਈ ਦੇਵੀ ਦੇਵਤੇ ਦਾ ਨਕਸ਼ ਲਿਖ ਲੈ ਕੇ, ਕੋਈ ਕਾਲਾ ਇਲਮ ਲਿਖ ਲੈ ਕੇ, ਕੋਈ ਨਾਮ ਲਿਖ ਲੈ ਕੇ ਵੇਚਦੇ ਹਨ।
ਖੇਤੀ ਜਨਕੀ ਉਜੜਾ ਖਲਵਾੜੀ ਕਿਆ ਥਾਂ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਵੀ ਜਿਨ੍ਹਾਂ ਦੀ ਖੜੀ ਫਸਲ ਹੀ ਉਜੜ ਜਾਵੇ, ਭਾਵ ਕੋਈ ਟਿੱਡੀ ਦਲ ਦੇ ਕਾਰਨ ਜਾਂ ਮੌਸਮ ਖਰਾਬ ਹੋਣ ਦੇ ਕਾਰਨ ਕਿਸੇ ਜ਼ਿਮੀਦਾਰ ਦੀ ਫੜੀ ਖੜੀ ਫਸਲ ਹੀ ਉਜੜ ਜਾਵੇ, ਖਲਵਾੜੇ ਕਿਆ ਥਾਂ, ਉਹਨੂੰ ਖਲਵਾੜੇ ਲਾਉਣ ਵਾਸਤੇ ਕਿੱਥੇ ਥਾਂ ਫਿਰ ਮਿਲ ਸਕਦੀ ਹੈ। ਇਹਦਾ ਭਾਵ ਇਹ ਹੈ ਜਿਸ ਜ਼ਿਮੀਦਾਰ ਦੀ ਖੜੀ ਖੇਤੀ ਉਜੜ ਜਾਵੇ, ਗੜੇ ਮਾਰ ਹੋ ਜਾਵੇ ਜਾਂ ਕਿਸੇ ਬਿਮਾਰੀ ਦੇ ਕਾਰਨ ਖੇਤੀ ਦਾ ਨੁਕਸਾਨ ਹੋ ਜਾਵੇ ਜਾਂ ਪਸ਼ੂ ਹੀ ਖਾ ਜਾਣ, ਜਿਸ ਦੀ ਫੜੀ ਖੜੀ ਖੇਤੀ ਉਜੜ ਜਾਵੇ ਤੇ ਫਿਰ ਉਹਨੂੰ ਪਾਈ ਖਲਵਾੜੇ ਲਾਉਣ ਵਾਸਤੇ ਕਿਤੇ ਜਗ੍ਹਾ ਨਹੀਂ ਮਿਲਦੀ, ਤੇ ਉਹਨੇ ਕਰਨਾ ਵੀ ਕੀ ਆ ਖਲਵਾੜਾ ਲਾ ਕੇ, ਜਦੋਂ ਹੈ ਹੀ ਨਹੀਂ ਉਹਦੇ ਕੋਲੇ ਕੱਖ ਵੀ। ਇਸੇ ਤਰ੍ਹਾਂ ਜਿਹੜੇ ਲੋਕ ਕੋਈ ਜੰਤਰ ਮੰਤਰ ਚਲੀਸੇ ਕੱਢ ਕੱਢ ਕੇ ਤੇ ਜੰਤਰ ਮੰਤਰ ਕਰ ਕਰਕੇ, ਤਾਗੇ ਤਬੀਤ ਕਰ ਕਰਕੇ, ਜਾਦੂ ਟੂਣੇ ਕਰ ਕਰਕੇ ਲੋਕਾਂ ਨੂੰ ਦਿੰਦੇ ਨੇ ਤੇ ਆਪਣੀ ਵਡਿਆਈ ਤੇ ਮਾਇਆ ਇਕੱਤਰ ਕਰਦੇ ਨੇ, ਹਜ਼ੂਰ ਕਹਿੰਦੇ ਨੇ ਉੱਥੇ ਖੜੀ ਫਸਲ ਨੂੰ ਉਜਾੜੀ ਜਾਂਦੇ ਨੇ। ਖਲਵਾੜੇ ਕਿਆ ਥਾਂ, ਜਦੋਂ ਪਰਮੇਸ਼ਰ ਦੀ ਦਰਗਾਹ ਜਾਣਗੇ ਉੱਥੇ ਉਹਨਾਂ ਨੂੰ ਕਿੱਥੇ ਥਾਂ ਮਿਲੇਗੀ, ਨਹੀਂ ਮਿਲੇਗੀ, ਉਹਨਾਂ ਦੀ ਖੜੀ ਫਸਲ ਹੀ ਉਜੜ ਜਾਂਦੀ ਹੈ। ਭਾਵ ਜਿੰਨੀ ਕੁ ਉਹਨਾਂ ਨੇ ਇੱਥੇ ਕੋਈ ਮਾੜੀ ਮੋਟੀ ਕੋਈ ਕਮਾਈ ਕੀਤੀ ਹੁੰਦੀ ਹੈ, ਕੋਈ ਜਾਪ ਤਪ ਮੰਤਰ ਸਿੱਧੀ ਕਰਦੇ ਨੇ, ਉਹਦਾ ਫਲ ਇੱਥੇ ਭੋਗ ਲੈਂਦੇ ਨੇ, ਆਪਣੀ ਫਸਲ ਉਜਾੜ ਲੈਂਦੇ ਨੇ। ਅੱਗੇ ਦਰਗਾਹ ਦੇ ਵਿੱਚ ਉਹਨਾਂ ਨੂੰ ਕਦੇ ਕੋਈ ਸਤਿਕਾਰ ਨਹੀਂ ਮਿਲਦਾ, ਕਦੇ ਟੋਈ ਨਹੀਂ ਮਿਲਦੀ, ਜਿਹੜੇ ਜੰਤਰੀ ਮੰਤਰੀ ਲੋਕ ਨੇ। ਤੇ ਫਿਰ ਇੱਥੇ ਤਾਂ ਠੀਕ ਹੈ, ਐਸ਼ੋ ਇਸ਼ਰਤ ਕਰਦੇ ਨੇ, ਮਾਇਆ ਇਕੱਠੀ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਪਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਬਦਨਾਮ ਤੇ ਕਲੰਕਿਤ ਹੋਣਾ ਪੈਂਦਾ ਹੈ।
ਦੋਹਰਾ ਸੁਣ ਕਰ ਮਾਨਵ ਤਿਤ ਸਮੇਂ ਪਰੀ ਰੌਰ ਤੇ ਥਾਂ।
ਲੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਉਸ ਮੌਲਵੀ ਨੂੰ ਜਿਹੜਾ ਕਾਲਾ ਇਲਮ ਸਿੱਖਿਆ ਹੋਇਆ ਸੀ, ਜੰਤਰ ਮੰਤਰ ਫੂਕ ਰਿਹਾ ਸੀ। ਤੇ ਜਦੋਂ ਗੁਰੂ ਮਹਾਰਾਜ ਨੇ ਪਹਿਲਾ ਸ਼ਲੋਕ ਉਚਾਰਨ ਕੀਤਾ ਨਾ ਬੋਲੇ ਨੇ, ਤੇ ਜਿਹੜੇ ਲੋਕ ਤਮਾਸ਼ਬੀਨ ਸਨ, ਤਮਾਸ਼ਾ ਦੇਖਣ ਵਾਸਤੇ ਆਏ, ਸੁਣ ਕੇ ਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸਮਝ ਤਾਂ ਸਕੇ ਨਾ, ਤੇ ਸਾਰੇ ਉਸ ਭੀੜ ਦੇ ਵਿੱਚ ਰੌਲਾ ਮੱਚ ਗਿਆ।
ਕਹਿਤ ਪਰਸ ਪਰ ਭੂਤ ਨਾ ਬੋਲਿਓ ਹੋਵੇ ਦੁੱਖ ਪਾਏ।
ਕਹਿੰਦੇ ਲੈ ਵੀ ਇਹ ਮੌਲਵੀ ਵੀ ਬੜਾ ਤਕੜਾ ਹੈ, ਇਹਨੇ ਵੀ ਕੋਈ ਚੰਗੀ ਇਲਮ ਸਿੱਖੀ ਹੋਈ ਹੈ, ਆ ਵੇਖ ਲੋ। ਕਹਿੰਦੇ ਹੁਣ ਤੱਕ ਤੇ ਇਹ ਬੋਲੇ ਨਹੀਂ ਸਨ, ਤੇ ਹੁਣ ਵੇਖ ਲੋ ਜਿਹੜਾ ਇਹਨਾਂ ਅੰਦਰ ਕੋਈ ਭੂਤ ਵੜਿਆ ਹੋਇਆ ਸੀ ਉਹ ਹੁਣ ਬੋਲ ਪਿਆ, ਤੇ ਹੁਣ ਇਹਨੇ ਜਦੋਂ ਨੱਕ ਵਿੱਚ ਧੂੰਆਂ ਦਿੱਤਾ ਨਾ, ਅੱਗ ਲਾ ਕੇ ਰੱਸੀ ਨੱਕ ਵਿੱਚ ਸੁੰਨ ਦਿੱਤੀ, ਫਿਰ ਦੁੱਖ ਪਾ ਕੇ ਹੁਣ ਭੂਤ ਨਾ ਬੋਲ ਪਿਆ ਹੈ।
ਅੜਲ ਜਬ ਕੋ ਭੂਤ ਪਰਵੇਸ਼ੋ ਇਹ ਘਟ ਅੰਤਰ।
ਜਿਹੜੇ ਤਮਾਸ਼ਬੀਨ ਲੋਕ ਨੇ ਇਹ ਗੱਲਾਂ ਕਰਦੇ ਨੇ ਵੀ ਜਦੋਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਅੰਦਰ ਕੋਈ ਭੂਤ ਪ੍ਰੇਤ ਪਰਵੇਸ਼ ਹੋਇਆ ਹੈ,
ਕੀ ਕਾਰਨ ਕਰੀ ਸੋ ਤਜੀ ਨਿਰੰਤਰ।
ਉਸ ਵੇਲੇ ਤੋਂ ਮੋਦੀ ਖਾਨੇ ਦਾ ਕੰਮ ਕਾਰ ਵੀ ਗੁਰੂ ਮਹਾਰਾਜ ਨੇ ਕਰਨਾ ਛੱਡ ਦਿੱਤਾ, ਜੋ ਪਹਿਲਾਂ ਲਗਾਤਾਰ ਕਰਦੇ ਸਨ ਇੱਕੋ ਵਾਰੀ ਸਾਰਾ ਕੰਮ ਕਾਰ ਛੱਡ ਦਿੱਤਾ।
ਲੁਟਾਇਓ ਬਾਦ ਕਸ਼ੂ ਸੁਧ ਨਹਿ ਰਹੇ।
ਇੰਨਾ ਧਨ ਪਦਾਰਥ ਉਹਨਾਂ ਨੇ ਇਕੱਠਾ ਕੀਤਾ ਸੀ, ਉਹ ਵੀ ਸਾਰਾ ਗਰੀਬ ਗੁਰਬਿਆਂ ਨੂੰ ਵਿਅਰਥ ਲੁਟਾ ਦਿੱਤਾ, ਤੇ ਇਹਨਾਂ ਨੂੰ ਹੁਣ ਆਪਣੇ ਨਾ ਪਰਿਵਾਰ ਦੀ, ਨਾ ਸ਼ਰੀਰ ਦੀ, ਨਾ ਸੰਸਾਰ ਦੀ ਕੋਈ ਖਬਰ ਸਰ ਰਹੀ ਹੈ।
ਦੇਵ ਪਲੀਤਾ ਅਵੈ ਬੁਲਾਇਓ ਐਨ ਸਹੇ।
ਕੋਈ ਚੰਗਾ ਜੰਤਰੀ ਮੰਤਰੀ ਹੈ, ਦੇਖ ਲੋ ਪਲੀਤਾ ਲਾ ਕੇ, ਤੇ ਵੇਖ ਲੋ ਹੁਣ ਇਸਨੇ, ਇਸ ਮੌਲਵੀ ਨੇ, ਇਸ ਮੁੱਲਾ ਨੇ ਉਸ ਭੂਤ ਨੂੰ ਬੁਲਾ ਲਿਆ ਹੈ।
ਪਰ ਮੁੱਲਾ ਮੂੜ ਨਾ ਲਖੈ ਆਨਿਆ।
ਲੋਕ ਕਵੀ ਜੀ ਲਿਖਦੇ ਨੇ ਇਹ ਜਿਹੜਾ ਮੌਲਵੀ ਇਹ ਵੀ ਮੂਰਖ ਬੰਦਾ ਸੀ, ਨਾਦਾਨ ਸੀ, ਬੇਵਕੂਫ ਸੀ। ਗੁਰੂ ਮਹਾਰਾਜ ਨੇ ਤਾਂ ਅੰਮ੍ਰਿਤਮਈ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦੇਣਾ ਚਾਹਿਆ, ਪਰ ਇਹ ਮੂਰਖ ਮੁੱਲਾ ਸੁਣ ਕੇ ਗੁਰੂ ਮਹਾਰਾਜ ਦੇ ਬਚਨ ਤੇ ਉਹਨਾਂ ਦੇ ਭੇਤ ਨੂੰ ਸਮਝ ਨਾ ਸਕਿਆ।
ਬੋਲੂ ਇਸ ਮੈਂ ਭੂਤ ਰਿਦੀ ਪਹਿਚਾਨਿਆ।
ਕਹਿੰਦਾ ਲੈ ਵੀ ਹੁਣ ਪਤਾ ਲੱਗ ਗਿਆ ਵੀ ਇਹਨਾਂ ਦੇ ਅੰਦਰ ਜਿਹੜਾ ਭੂਤ ਵੜਿਆ ਹੋਇਆ ਹੈ, ਹੁਣ ਉਹ ਭੂਤ ਪ੍ਰੇਤ ਆਤਮਾ ਇਹਨਾਂ ਦੇ ਅੰਦਰ ਬੋਲ ਰਹੀ ਹੈ।
ਕੁਝ ਤਨਾਓ ਬਤਾਓ ਰਹੇ ਕੇ ਥਾਓ ਮੈਂ।
ਹੁਣ ਮੌਲਵੀ ਅੱਗੇ ਪੁੱਛਦਾ ਹੈ, ਕਹਿੰਦਾ ਤੂੰ ਆਪਣਾ ਨਾਂ ਦੱਸ, ਤੇਰਾ ਨਾਂ ਕੀ ਹੈ? ਤੂੰ ਇੱਥੇ ਕਿਸ ਵਾਸਤੇ ਰਹਿੰਦਾ ਹੈ, ਤੂੰ ਇੱਥੇ ਕਿਉਂ ਆਇਆ ਹੈ? ਤੇ ਉਹ ਦੱਬ ਕੇ ਮਾਰ ਕੇ ਉਸ ਨੂੰ ਪੁੱਛਣ ਲੱਗ ਪਿਆ,
ਓ ਨਾਤਰ ਫੂਕੋ ਤੁਹੀ ਅਗਨ ਕੋ ਲਾਓ ਮੈਂ।
ਜਿਵੇਂ ਜੰਤਰੀ ਮੰਤਰੀ ਲੋਕ ਕਰਦੇ ਨੇ ਨਾ, ਤੁਸੀਂ ਵੀ ਪੇਪਰਾਂ ਦੇ ਵਿਚ, ਰੇਡੀਓ ਤੇ ਹੋਰ ਮੀਡੀਆ ਦੇ ਵਿਚ ਸੁਣਦੇ ਹੋ, ਆ ਜਿਹੜੇ ਕਾਲੇ ਇਲਮ ਕਰਨ ਵਾਲੇ ਲੋਕ ਨੇ, ਭੂਤਾਂ ਕੱਢਣ ਵਾਲੇ ਪਖੰਡੀ ਲੋਕ ਨੇ, ਤੇ ਫਿਰ ਉਹ ਕਿਵੇਂ ਚਿਮਟੇ ਗਰਮ ਕੰਮ ਕਰ ਕਰਕੇ ਲੋਕਾਂ ਨੂੰ ਕੁੱਟਦੇ ਨੇ, ਮਾਰਦੇ ਨੇ, ਜ਼ਖਮੀ ਕਰ ਦਿੰਦੇ ਨੇ। ਪਰ ਲੋਕ ਵੀ ਇੰਨੇ ਮੂਰਖ ਨੇ, ਪੇੜ ਚਾਲ ਦੇ ਪਿੱਛੇ ਲੱਗ ਕੇ ਤੇ ਫਿਰ ਉਹਨਾਂ ਕੋਲੇ ਜਾਂਦੇ ਨੇ, ਤੇ ਜਦੋਂ ਸਭ ਕੁਛ ਲੁਟਾ ਲੈਂਦੇ ਨੇ ਤੇ ਫਿਰ ਖਬਰਾਂ ਅਖਬਾਰਾਂ ਵਿਚ ਆਉਣ ਲੱਗ ਜਾਂਦੀਆਂ ਨੇ ਵੀ ਆਹ ਦੇਖੋ ਜੀ, ਆਹ ਕਿਸੇ ਪਖੰਡੀ ਬਾਬੇ ਨੇ ਫਲਾਨੀ ਬੀਬੀ ਨੂੰ ਇਸ ਤਰ੍ਹਾਂ ਚਿਮਟਿਆਂ ਨਾਲ ਕੁੱਟਿਆ, ਬੇਹੋਸ਼ ਕਰ ਦਿੱਤਾ, ਜ਼ਖਮੀ ਕਰ ਦਿੱਤਾ। ਪਰ ਪਹਿਲਾਂ ਕਿਉਂ ਨੀ ਇਹਨਾਂ ਗੱਲਾਂ ਨੂੰ ਸੋਚਦੇ ਜੋ ਸਾਨੂੰ ਗੁਰੂ ਨੇ ਮਾਰਗ ਦੱਸਿਆ ਹੈ? ਤੇ ਅਸੀਂ ਉਸ ਗੁਰੂ ਦੇ ਰਸਤੇ ਨਹੀਂ ਚੱਲਦੇ। ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਮੀਰ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੂ ਹਰ ਹਰ ਕਥਾ ਨਿਰਾਲੀ। ਤੇ ਜਿਹੜੇ ਭੂਤ ਪ੍ਰੇਤ ਕੱਢਣ ਵਾਲੇ ਨੇ ਤੇ ਫਿਰ ਉਸ ਵੇਲੇ ਦੱਬ ਕੇ ਮਾਰਦੇ ਨੇ, ਨਾਲ ਕੁੱਟਦੇ ਨੇ। ਉਹਨੇ ਮੁੱਲਾ ਵੀ ਉਸੇ ਤਰ੍ਹਾਂ ਕਹਿ ਰਿਹਾ ਹੈ, ਕਹਿੰਦਾ ਵੀ ਤੂੰ ਮੈਨੂੰ ਦੱਸ ਤੇਰਾ ਨਾਂ ਕੀ ਹੈ, ਰਹਿਣਾ ਕਿੱਥੇ ਹੈ, ਨਹੀਂ ਤੇ ਤੈਨੂੰ ਫੂਕ ਦੇਵਾਂਗਾ, ਅੱਗ ਲਾ ਕੇ ਤੈਨੂੰ ਸਾੜ ਦੇਵਾਂਗਾ।
ਦੀਜਾ ਸਾਚ ਬਤਾਈ ਬਚੋ ਜੇ ਚਾਹੇ ਤਾਂ।
ਮੁੱਲਾ ਦੱਬ ਕੇ ਮਾਰਦਾ, ਕਹਿੰਦਾ ਜੇ ਤੂੰ ਬਚਣਾ ਚਾਹੁੰਦਾ ਤੇ ਸੱਚ ਦੱਸ, ਤੂੰ ਕੌਣ ਹੈ, ਕਿੱਥੇ ਰਹਿੰਦਾ? ਹੁਣ ਇਹਦੇ ਭਾਣੇ ਵੀ ਕੋਈ ਅੰਦਰ ਭੂਤ ਬੋਲ ਰਿਹਾ, ਕੋਈ ਹਵਾ, ਕੋਈ ਪਾਉਣ ਬੋਲ ਰਹੀ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਦੱਬ ਕੇ ਮਰਦਾ ਹੈ।
ਨਗ ਦੇਵੋ ਦੁਖ ਤੁਹੀ ਬੰਨ ਮਹਿ ਦਾਹੇ ਤਾਂ।
ਕਾਲੇ ਇਲਮ ਵਾਲਾ ਮੌਲਵੀ ਜੰਤਰੀ ਮੰਤਰੀ ਬੰਦਾ ਕਹਿੰਦਾ ਨਹੀਂ ਤੇ ਮੈਂ ਬੜਾ ਦੁੱਖ ਦੇਵੇ ਕੇ ਬੰਨ ਕੇ ਤੈਨੂੰ ਸਾੜਾਂਗਾ ਅੱਗ ਵਿਚ ਪਾ ਕੇ, ਨਹੀਂ ਤੇ ਦੱਸ ਤੂੰ ਕੌਣ ਹੈ, ਕਿੱਥੇ ਰਹਿੰਦਾ, ਕਿਉਂ ਇੱਥੇ ਆਇਆ ਹੈ?
ਸ੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੇ।
ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੌਲਵੀ ਦੀਆਂ ਗੱਲਾਂ ਸੁਣੀਆਂ, ਫੋਕੇ ਦੱਬ ਕੇ ਸੁਣੇ, ਦਮਗਜੇ ਮਾਰ ਰਿਹਾ ਸੀ, ਤੇ ਗੁਰੂ ਮਹਾਰਾਜ ਨੇ ਉਸ ਵੇਲੇ ਨੇਤਰ ਖੋਲੇ, ਕਿਉਂਕਿ ਪਹਿਲਾਂ ਨੇਤਰ ਬੰਦ ਹੀ ਸਨ। ਸਮਾਧੀ ਵਿਚ ਹੀ ਬੈਠਿਆਂ ਪਹਿਲਾ ਸ਼ਲੋਕ ਉਚਾਰਨ ਕੀਤਾ, ਤੇ ਹੁਣ ਸਤਿਗੁਰੂ ਮਹਾਰਾਜ ਨੇ ਦੋਨੋ ਨੇਤਰ ਖੋਲ ਲਏ ਨੇ, ਤੇ ਗੁਰੂ ਮਹਾਰਾਜ ਨੇ ਦੋਨੋ ਨੇਤਰ ਖੋਲੇ ਨੇ, ਮੌਲਵੀ ਦੇ ਬਚਨ ਸੁਣ ਕੇ ਦੇਖਣ ਲੱਗੇ ਵੀ ਇਹ ਕੌਣ ਬੋਲ ਰਿਹਾ, ਕੀ ਹੋ ਰਿਹਾ। ਅੱਖਾਂ ਖੋਲੀਆਂ, ਸਤਿਗੁਰੂ ਮਹਾਰਾਜ ਨੇ ਦੁਨੀਆਂ ਦੇ ਹਾਲ ਨੂੰ ਵੇਖਿਆ।
ਉਹ ਬੋਲੇ ਸ਼ਬਦ ਉਠਾਏ ਦੇਨ ਤਿੰਨ ਮਤ ਭਲੇ।
ਤੇ ਸਤਿਗੁਰੂ ਮਹਾਰਾਜ ਨੇ ਇਹਨਾਂ ਲੋਕਾਂ ਨੂੰ ਚੰਗੀ ਮਤ ਦੇਣ ਵਾਸਤੇ ਇੱਕ ਹੋਰ ਪਵਿੱਤਰ ਬਾਣੀ ਦਾ ਸ਼ਬਦ ਉਚਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸ਼ਬਦ ਮਾਰੂ ਰਾਗ ਦੇ ਵਿਚ ਉਚਾਰਨ ਕੀਤਾ ਹੈ।
ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਕੂ ਕਹੇ ਵੀ ਤਾਲਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿਚ ਫਰਮਾਉਂਦੇ ਹਨ, ਪਿਆ ਦਵਾਨਾ ਸਾਹਕਾ ਨਾਨਕ ਬੌਰਾਨਾ ਹੂੰ ਹਰ ਬਿਨ ਅਵਰ ਨਾ ਜਾਣਾ ਰਹਾਉ। ਹਜ਼ੂਰ ਕਹਿੰਦੇ ਪਿਆ ਦਵਾਨਾ ਸਾਹਕਾ, ਮੈਂ ਤੇ ਉਸ ਪਾਤਸ਼ਾਹ ਪ੍ਰਭੂ ਦਾ ਦੀਵਾਨਾ ਹੋ ਗਿਆ ਹਾਂ, ਭਾਵ ਉਸ ਵਾਹਿਗੁਰੂ ਨਾਲ ਮੇਰਾ ਇੰਨਾ ਪਿਆਰ ਹੋ ਗਿਆ। ਨਾਨਕ ਬੌਰਾਨਾ, ਮੈਂ ਉਸ ਪ੍ਰਭੂ ਦੇ ਪਿਆਰ ਦੇ ਵਿਚ ਹੀ ਬੌਰਾਨਾ ਬੌਰਾ ਹੋ ਗਿਆ, ਮਸਾਨਾ ਹੋ ਗਿਆ ਹਾਂ। ਉਹ ਹਰ ਦਿਨ ਅਵਰ ਨਾ ਜਾਣਾ, ਤੇ ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਸਿਵਾਏ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਪਰ ਇਹ ਲੋਕ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ, ਮੈਨੂੰ ਸੁਣ ਸੁਣ ਕੇ ਹੈਰਾਨੀ ਹੋ ਰਹੀ ਹੈ, ਕੀ ਆਖਦੇ ਨੇ? ਹਜ਼ੂਰ ਕਹਿੰਦੇ ਨੇ ਕੋਈ ਆਖੇ ਭੂਤ ਨਾ, ਕੋਈ ਮੈਨੂੰ ਕਹਿੰਦਾ ਏ ਤੇ ਭੂਤਨਾ ਇਹਦੇ ਵਿਚ ਵੜਿਆ ਹੋਇਆ। ਕੋ ਕਹਿ ਬੇਤਾਲਾ, ਕੋਈ ਕਹਿੰਦਾ ਨਹੀਂ ਇਹਨਾਂ ਵਿਚ ਬੇਤਾਲ, ਕੋਈ ਵੱਡਾ ਪ੍ਰੇਤ, ਕੋਈ ਖਵੀਸ਼ ਇਹਨਾਂ ਦੇ ਅੰਦਰ ਵੜਿਆ ਹੋਇਆ ਹੈ।
ਕੋਈ ਆਖੇ ਆਦਮੀ ਨਾਨਕ ਬੇਚਾਰਾ,
ਤੇ ਕੋਈ ਇਹ ਆਖਦਾ ਹੈ ਵੀ ਇਹ ਤੇ ਵਿਚਾਰਾ ਗੁਰੂ ਨਾਨਕ ਸਾਹਿਬ ਬੜਾ ਸਾਊ ਤੇ ਸ਼ਰੀਫ ਇੱਕ ਮਨੁੱਖ ਹੈ, ਐਵੇਂ ਲੋਕ ਇਸ ਨੂੰ ਤੰਗ ਕਰਦੇ ਨੇ। ਕਈ ਦਇਆਵਾਨ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਖ ਰਹੇ ਹਨ।
ਰਹਾਉ ਤੋ ਦੀਵਾਨਾ ਜਾਣੀਏ ਜਾਂ ਪੈ ਦੀਵਾਨਾ ਹੋਏ।
ਲੋ ਹਜ਼ੂਰ ਕਹਿੰਦੇ ਨੇ ਅਸਲੀ ਰੱਬ ਦੇ ਪਿਆਰ ਦੇ ਵਿਚ ਜਿਹੜਾ ਦੀਵਾਨਾ ਹੁੰਦਾ ਹੈ ਉਹੀ ਅਸਲੀ ਦੀਵਾਨਾ ਜਾਣਿਆ ਜਾਂਦਾ ਹੈ, ਭਾਵ ਵਾਹਿਗੁਰੂ ਦੇ ਪ੍ਰੇਮ ਦਾ ਦੀਵਾਨਾ ਉਹ ਜਾਣਿਆ ਜਾਂਦਾ ਹੈ ਜਾਂ ਪੈ ਦੀਵਾਨਾ ਹੋਏ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਿਰਮਲ ਭੈ ਦੇ ਵਿਚ ਰਹਿ ਕੇ, ਰੱਬੀ ਭੈ ਦੇ ਵਿਚ ਰਹਿ ਕੇ ਨਾਮ ਦੀ ਮਸਤੀ ਜਿਸ ਨੂੰ ਚੜ ਜਾਂਦੀ ਹੈ, ਜਿਸ ਦੇ ਬਾਰੇ ਜਨਮ ਸਾਖੀ ਵਿਚ ਬਚਨ ਆਏ ਨੇ, ਉਸ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਉਹ ਜਿਨ੍ਹਾਂ ਨੂੰ ਨਾਮ ਦੀ ਕੁਮਾਰੀ ਚੜ ਜਾਂਦੀ ਹੈ, ਜਿਹੜਾ ਰੱਬੀ ਭੈ ਦੇ ਵਿੱਚ ਦੀਵਾਨਾ ਹੁੰਦਾ ਅਸਲੀ ਉਹ ਰੱਬ ਦੇ ਪਿਆਰ ਵਾਲਾ ਪਿਆਰ ਦਾ ਦੀਵਾਨਾ ਜਾਣਿਆ ਜਾਂਦਾ
ਇੱਕੀ ਸਾਹਿਬ ਵਾਹਰਾ ਦੂਜਾ ਅਵਰ ਨਾ ਜਾਣੇ ਕੋਈ
ਜਿਹੜਾ ਇੱਕ ਸਾਹਿਬ ਪਰਮੇਸ਼ਰ ਤੋਂ ਬਿਨਾ ਦੂਜਾ ਅਵਰ ਨਾ ਜਾਣਾ ਕੋਈ ਕਿਸੇ ਹੋਰ ਦੂਜੇ ਨੂੰ ਕੁਛ ਵੀ ਨੀ ਜਾਣਦਾ ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ ਨਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂਆ ਤਰੇ ਨੀ ਅੰਨ ਜਿਹੜਾ ਗੁਰਬਾਣੀ ਦਾ ਗੁਰੂ ਨਾਨਕ ਦਾ ਸਿਧਾਂਤ ਹੈ ਉਹ ਕਲਗੀਧਰ ਪਾਤਸ਼ਾਹ ਦਾ ਸਿਧਾਂਤ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਹਜ਼ੂਰ ਕਹਿੰਦੇ ਨੇ ਇੱਕ ਮਾਲਕ ਤੋਂ ਬਿਨਾਂ ਜਿਹੜਾ ਕਿਸੇ ਹੋਰ ਦੂਜੇ ਨੂੰ ਜਾਣਦਾ ਵੀ ਨਹੀਂ ਹੈ
ਤੋ ਦੀਵਾਨਾ ਜਾਣੀਏ ਜਾਂ ਇਕਾਕਾਰ ਕਮਾਏ
ਅਸਲੀ ਰੱਬ ਦਾ ਸੱਚਾ ਦੀਵਾਨਾ ਉਹ ਜਾਣਿਆ ਜਾਂਦਾ ਜਾਂ ਏਕਾਕਾਰ ਕਮਾਏ ਜਿਹੜਾ ਭਾਈ ਇੱਕ ਉਸ ਮਾਲਕ ਦੀ ਸੇਵਾ ਸਿਮਰਨ ਦੀ ਭਗਤੀ ਦੀ ਕਾਰ ਕਮਾਉਂਦਾ ਹੈ
ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪੁਕਾਏ
ਸਿਰਫ ਆਪਣੇ ਮਾਲਕ ਦਾ ਹੁਕਮ ਪਛਾਣਦਾ ਹੈ ਹੋਰ ਦੂਜੀ ਸਿਆਣਪ ਕੋਈ ਵੀ ਉਹ ਸਮਝਦਾ ਨਹੀਂ ਹੈ ਹੋਰ ਕੋਈ ਦੂਜੀ ਸਿਆਣਪ ਨਾ ਕਿਸੇ ਦੀ ਉਹ ਮੰਨਦਾ ਹੈ ਤੇ ਨਾ ਹੀ ਕੋਈ ਹੋਰ ਉਹ ਚਤਰਾਈ ਘੁੱਟਣੀ ਜਾਣਦਾ ਹੈ
ਤੋ ਦੀਵਾਨਾ ਜਾਣੀਏ ਜਾ ਸਾਹਿਬ ਧਰੇ ਪਿਆਰ
ਲੋ ਹਜ਼ੂਰ ਕਹਿੰਦੇ ਨੇ ਅਸਲੀ ਰੱਬ ਦੇ ਪਿਆਰ ਵਿੱਚ ਦੀਵਾਨਾ ਹੋਇਆ ਉਹ ਜਾਣਿਆ ਜਾਂਦਾ ਹੈ ਜਿਹੜਾ ਆਪਣੇ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਦਿਲੋਂ ਪਿਆਰ ਧਾਰਨ ਕਰਦਾ ਹੈ
ਬੰਦਾ ਜਾਣੇ ਆਪ ਕੋ ਅਵਰ ਭਲਾ ਸਹਿਸਾਰ
ਤੇ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਮੰਦਾ ਜਾਣਦਾ ਆਪਣੇ ਆਪ ਨੂੰ ਨੀਵਾਂ ਸਮਝਦਾ ਆਪਣੇ ਆਪ ਨੂੰ ਬੁਰਾ ਸਮਝਦਾ ਤੇ ਹੋਰ ਸਾਰੇ ਸੰਸਾਰ ਨੂੰ ਆਪਣੇ ਨਾਲੋਂ ਭਲਾ ਸਮਝਦਾ ਚੰਗਾ ਸਮਝਦਾ ਹੈ ਅਸਲੀ ਉਹ ਪਰਮੇਸ਼ਰ ਦਾ ਦੀਵਾਨਾ ਹੈ ਉਹ ਸੱਚਾ ਆਸ਼ਿਕ ਹੈ ਉਸ ਵਾਹਿਗੁਰੂ ਦਾ ਸੱਚਾ ਪ੍ਰੇਮੀ ਹੈ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜਿੱਥੇ ਆਖਿਆ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਚੰਗਾ ਸਮਝਦਾ ਉਹ ਕਦੀ ਚੰਗਾ ਨਹੀਂ ਬਣ ਸਕਦਾ ਮੰਦਾ ਜਾਣਾ ਹੈ ਆਪ ਕੋ ਜਿਹੜਾ ਆਪਣੇ ਆਪ ਨੂੰ ਮੰਦਾ ਸਮਝਦਾ ਮਾੜਾ ਸਮਝਦਾ ਨੀਚ ਸਮਝਦਾ ਹੈ ਉਹੀ ਸਭ ਤੋਂ ਮਹਾਨ ਬਣਦਾ ਕਬੀਰ ਭਗਤ ਜੀ ਨੇ ਵੀ ਇਹੀ ਗੱਲ ਆਖੀ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ ਜਿਨ ਐਸਾ ਕਰ ਬੁਝਿਆ ਮੇਤ ਹਮਾਰਾ ਸੋਏ ਗੁਰਮਤ ਦਾ ਸਿਧਾਂਤ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਇਹ ਸਿੱਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਆਪਾਂ ਇਤਿਹਾਸ ਦੀ ਕਥਾ ਨੂੰ ਨਾਲ ਗੁਰਬਾਣੀ ਦੀਆਂ ਵਿਚਾਰਾਂ ਨੂੰ ਸਰਵਣ ਕੀਤਾ ਇਹਦੇ ਵਿਚੋਂ ਚੰਗੀ ਸਿੱਖਿਆ ਗੁਰਮਤ ਦੀ ਆਪਾਂ ਗ੍ਰਹਿਣ ਕਰਨੀ ਹੈ ਤੇ ਬਾਕੀ ਗੱਲਾਂ ਭਾਈ ਜਿਹੜੀਆਂ ਹੋਰ ਪਖੰਡ ਦੀਆਂ ਨੇ ਉਹਨਾਂ ਤੋਂ ਬਚਣਾ ਹੈ ਇਹੀ ਕਥਾ ਦਾ ਸਿਧਾਂਤ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਭ ਸੰਤਾਂ ਦਾ ਹਾਰਦਿਕ ਧੰਨਵਾਦ ਅੰਮ੍ਰਿਤ ਬਾਣੀ ਰੇਡੀਓ ਵਾਲੇ ਗੁਰਮੁਖਾਂ ਦਾ ਵੀ ਧੰਨਵਾਦ ਜੋ ਹਮੇਸ਼ਾ ਕੀਰਤਨ ਕਥਾ ਸੰਤਾਂ ਤੱਕ ਪਹੁੰਚਾਉਣ ਦੀ ਇਹ ਮਹਾਨ ਕੋਸ਼ਿਸ਼ ਕਰ ਰਹੇ ਨੇ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ
ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ